पेरा अधक गई मर सैन जब रही अलप सी आए कर
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत सतगुरु गरीब नवाज दयानिध पातशाह धन धन श्री गुरु ग्रंथ साहिब जी महाराज जी के पवित्र चरणा च संध्या वेले दे सजे हुए दवाना च हाजरियां भर के एकत्र हो के नौवें पातशाह धन गुरु तेग बहादुर साहिब जी महाराज जी के पावन पवित्र स्थान से जुड़ के अपने जीवन दियां कड़ियां सवास गुरु लेखे ला के सफला कर रहे हो। आषाढ़ दे महीने दी संक्रांत दा दिहाड़ा मना रहे और उत्थे नाल श्री गुरु अमरदास सेवा सोसाइटी वालों धन धन श्री गुरु अमरदास जी महाराज जी के पावन प्रकाश पुरब के संबंध विच ये कथा ते कीर्तन दे समागम उलीके गए ने जो हर साल हुंदे ने। गुरमुख प्यारे उत्तम करदे ने श्री गुरु अमरदास साहब जी महाराज जी के प्रकाश पुरब नूं समर्पित ते समागम करवाउंदे ने। तकरीबन दुपहरी डेढ़ बजे तो यह समागम आरंभ होए ने जिहड़े रात दे 11 बजे तक लगातार चलने। इसे समागमां दौरान जो गुर इतिहास की लड़ीवार कथा इस स्थान ते चल रही है उस लड़ी नूं आपां अपने नाल चलदा रखना है। श्री करतारपुर साहब का जंग हो रहा है और श्री करतारपुर साहब के जंग दे विच चारे पासियां तों दुश्मनां ने घेरा पाया है। करतारपुर साहब नगर की दक्षिणी दिशा जिहड़ी है इस पासे खोजा अनवर खां ते दूजा पेंदे खां दा जवाई असमान खां ये हमला करके बड़ा गह गच जंग लड़दियां अगे वध आए ने। इत्थे भाई साहब भाई मेहरा जी और भाई अमियां जी लड़ रहे सी, उन्हां दे पैर कुछ हिले। एक सिख दौड़ के गुरु हरगोबिंद साहब कोल आया, उन्हें बेनती की महाराज करतारपुर साहब नगर की दक्षिणी दिशा वाले पासों हमला जोर दा हो रहा है तो सतगुरां ने भाई विधि चंद जी नूं भेजिया। भाई विधि चंद गुरु चरण मना के दक्षिण दिशा वल जा पहुंचे, खिच खिच के तीर चलाए, अनेकां नूं सदा दी नींदे सवा दिता। खोजा अनवर खां वेख के हैरान होया भी कौन है जिहड़ा अगे मेरी फौज नूं रोक रहा है। जदों अगे आके उन्हें वेख्या ते भाई विधि चंद जी लड़ रहे ने, पछाण लिया ये तां उही ने जिन्हां ने पहला गुरु सभा च मेरी पत नूं लाया सी, मेरी आबरू बेअदबी कीती सी, मेरी भारी बेइज्जती कीती सी, इहदे कोलों बदला लैणा चाहीदा। अगे आया भाई विधि चंद नूं बंगारिया, कहिंदा ठहर जा मैं तेरे कोलों बदला लैणा। भाई विधि चंद जी ने भी अगों जवाब दिता, अनवर खां तेरे वर्गे हिरन पता नहीं असीं किन्ने क मार मुकाए ने, हिरन तेरे जे मिर्गां दी तां गिणती कोई नहीं किन्ने क मार मुकाए ने। जिहड़े झूलदे मस्त हाथियां दे समान हंकारी सी, काबल बेग वर्गे, लल्ला बेग वर्गे, कंबर बेग वर्गे, असीं तां उह नहीं छड्डे, तूं मेरे सामने की लड़ेगा। अनवर खां ने गुस्से चा के तीर मारिया पर उह तीर भाई विधि चंद दे घोड़े दी काठी चा के बचा। जवाबी हमले विच भाई विधि चंद जी ने तीर चलाया, इहदे मत्थे दा निशाना सेध के मत्थे दे विच तीर वट के पारले पासे जा निकलिया ते बाकड़ जिहड़ी सी तीर दी पिछली उह इहदे मत्थे दे विच बाहर नजर आउंदी है ते उसे वक्त अनवर खां दी मौत हो गई। धड़म दे के घोड़े तों डिग पिया और करतारपुर साहब नगर की दखनी बाई भाई विधि चंद जी ने फतेह कर ली। सब सिखा ने आख्या गुरु साहब की इस पासे जित हो गई है, हुण दूसरिया दिशावां वाले पास्यों जिहड़ियां उत्तर और पूर्व ते पछम वाले पास्यों हमला हो रहा सी ਉਧਰੋਂ ਵੀ ਗੁਰਸਿੱਖਾਂ ਨੇ ਬੜੇ ਵੀਰਸ ਦੇ ਰੰਗ ਦੇ ਵਿੱਚ ਰੰਗੇ ਹੋਇਆ ਲੜਾਈ ਕੀਤੀ। ਭਾਈ ਬਿਧੀ ਚੰਦ ਜੀ ਵੀ ਚਾਰੇ ਪਾਸੇ ਫਿਰ ਕੇ ਤੀਰ ਚਲਾ ਕੇ ਦੁਸ਼ਮਣਾਂ ਨੂੰ ਮਾਰ ਰਹੇ ਨੇ। ਤੁਰਕ ਹਾਰ ਗਏ ਨੇ ਲੜਦਿਆਂ ਲੜਦਿਆਂ, ਥੱਕ ਗਏ ਨੇ, ਪਰ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਨਹੀਂ ਵੜ ਸਕੇ। ਉਹ ਜੱਟ ਚਾਹੁੰਦੇ ਸਨ ਵਿੱਚ ਪੇਸ਼ ਨਹੀਂ ਕਰ ਸਕੇ। ਬਾਰ ਬਾਰ ਹੀ ਘੋੜਿਆਂ ਦੀਆਂ ਸੂਰਮਿਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਨੇ, ਅੰਬਾਰ ਲੱਗ ਗਏ ਨੇ। ਇਹੋ ਜਿਹਾ ਉੱਤੀ ਆਪਣੀਆਂ ਸੁਰਤੀਆਂ ਲੈ ਚੱਲੀਏ ਜਿੱਥੇ ਕੱਲ ਧਿਆਨ ਛੱਡਿਆ ਸੀ ਕਥਾ ਦੇ ਵਿੱਚ। ਖੋਜੇ ਅਨਵਰ ਖਾਨ ਦੀ ਮੌਤ ਤੋਂ ਬਾਅਦ ਉੱਥੇ ਹੀ ਆਪਣਾ ਧਿਆਨ ਕੇਂਦਰਿਤ ਕਰ ਲਈਏ, ਸੁਰਤ ਨੂੰ ਉੱਥੇ ਲੈ ਚੱਲੀਏ, ਇਹਦਾ ਅਨੁਭਵ ਕਰੀਏ ਕਿ ਜੰਗ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ। ਭਾਈ ਸੰਤੋਖ ਸਿੰਘ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਪਰਦਾ ਰੱਖਿਆ ਹੀ ਨਹੀਂ, ਕਥਾ ਹੀ ਇਹੋ ਜਿਹੇ ਢੰਗ ਨਾਲ ਲਿਖੀ ਹੈ ਵੀ ਏਦਾਂ ਪ੍ਰਤੀਤ ਹੁੰਦਾ ਵੀ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ, ਨੇਤਰਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ। ਆਪਣੀ ਸੁਰਤ ਨੂੰ ਬੀਰਸੀ ਰੰਗ ਦੇ ਵਿੱਚ ਢਾਲਦੇ ਹੋਇਆ ਗੁਰੂ ਹਰਗੋਬਿੰਦ ਸਾਹਿਬ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਅਧਕ ਗਈ ਮਰ ਸੈਨ ਜਬ ਰਹੀ ਅਲਪ ਸੀ ਆਏ।
ਕਾਲੇ ਖਾਂ ਦੀਆਂ ਬਹੁਤ ਸਾਰੀਆਂ ਫੌਜਾਂ ਜੰਗ ਦੇ ਮੈਦਾਨ ਚ ਮਾਰੀਆਂ ਗਈਆਂ, ਹਜ਼ਾਰਾਂ ਦੀ ਗਿਣਤੀ ਵਿਚ ਸੂਰਮੇ 75,000 ਤੋਂ ਵੀ ਵੱਧ ਆਏ ਸੀ। 35,000 ਤਾਂ ਸਵੇਰੇ ਅੰਮ੍ਰਿਤ ਵੇਲੇ ਹੀ ਮਾਰੇ ਗਏ, 40,000 ਬਚੇ। ਚਾਰੇ ਪਾਸਿਓ ਘੇਰਾ ਪਾਈ ਬੈਠੇ ਸੀ 10,000 ਫੌਜ ਲੈ ਕੇ, ਉਹਦੇ ਵਿਚੋਂ ਵੀ ਬਹੁਤ ਸਾਰੀ ਫੌਜ ਇਹਦੀ ਮਾਰੀ ਗਈ, ਬਹੁਤ ਸਾਰੀ ਫੌਜ ਮਾਰੀ ਗਈ ਔਰ ਥੋੜੀ ਫੌਜ ਇਹਦੀ ਬਾਕੀ ਬਚੀ ਹੈ।
ਕਰਦੇ ਸਮਰਥਨ
ਜਿਹੜੇ ਬਚੇ ਨੇ ਉਹ ਵੀ ਲੜਾਈ ਕਰਨ ਜੋਗੇ ਨਹੀਂ ਰਹੇ, ਉਹ ਵੀ ਜੰਗ ਕਰਨ ਜੋਗੇ ਨਹੀਂ ਰਹੇ, ਉਹ ਵੀ ਡਰ ਗਏ ਨੇ, ਉਹਨਾਂ ਵਿਚੋਂ ਬਹੁਤੇ ਘਾਇਲ ਹੋ ਗਏ ਨੇ, ਜ਼ਖਮੀ ਹੋ ਗਏ ਨੇ। ਇਸ ਕਰਕੇ ਜਿਹੜੇ ਬਚੇ ਨੇ ਉਹ ਵੀ ਲੜਨ ਜੋਗੇ ਨਹੀਂ ਰਹੇ।
ਰਸਾਵਲ ਛੰਦ ਰਹੇ ਦੂਰ ਠੰਡ ਮਹਾਜਿੰਦ ਬਾਗੇ,
ਦੂਰ ਹੀ ਖਲੋਤੇ ਨੇ ਹੁਣ ਲੜਨ ਵਾਸਤੇ, ਅੱਗੇ ਨਹੀਂ ਆਉਂਦੇ ਤੁਰਕ, ਦੂਰ ਹੀ ਖਲੋਤੇ ਨੇ। ਔਰ ਉਹਨਾਂ ਦੇ ਚਿੱਤ ਵਿਚ ਬੜੀ ਭਾਰੀ ਚਿੰਤਾ ਹੈ, ਬੜਾ ਭਾਰੀ ਫਿਕਰ ਹੈ ਕਿ ਸਾਡੇ ਨਾਲ ਦੇ ਹਜ਼ਾਰਾਂ ਸਾਥੀ ਮਾਰੇ ਗਏ ਨੇ, ਹੁਣ ਸਾਡਾ ਪਤਾ ਨੀ ਕੀ ਬਣੇਗਾ। ਏਦਾਂ ਦੀ ਚਿੰਤਾ ਤੇ ਫਿਕਰ ਵਿਚ ਖਲੋਤੇ ਹਨ।
ਨੇੜੇ
ਨੀ ਆਉਂਦੇ, ਦੂਰ ਹੀ ਖਲੋਤੇ ਵੇਖਦੇ ਨੇ, ਪਿੱਛੋਂ ਵੰਗਾਰਦੇ ਨੇ ਇਹਨਾਂ ਦੇ ਜਰਨੈਲ ਵੀ ਅੱਗੇ ਹੋਵੋ, ਉਹ ਕਹਿੰਦੇ ਅਸੀਂ ਨੀ ਜਾਂਦੇ, ਤੁਸੀਂ ਅੱਗੇ ਹੋਵੋ, ਅਸੀਂ ਤੁਹਾਡੇ ਪਿੱਛੇ ਆਵਾਂਗੇ। ਇਹ ਤਾਂ ਪਿੱਛੇ ਹੀ ਖਲੋਤੇ ਨੇ, ਅੱਗੇ ਆਉਣ ਦਾ ਹੌਸਲਾ ਨੀ ਕਰਦੇ, ਜਿਗਰਾ ਨੀ ਕਰਦੇ। ਉਸ ਵੇਲੇ ਕਾਲੇ ਖਾਂ ਜਿਹੜਾ ਇਸ ਫੌਜ ਦਾ ਜਰਨੈਲ ਹੈ, ਸਿਪਹਿ ਸਰਦਾਰ ਹੈ, ਜਿਹਦੀ ਅਗਵਾਈ ਚ 75,000 ਫੌਜ ਚੜ ਕੇ ਆਈ ਸੀ, ਉਹ ਕਾਲੇ ਖਾਂ ਨੇ ਉਸ ਵੇਲੇ ਵੇਖਿਆ, ਉਸ ਵੇਲੇ ਉਹਨੇ ਆਪਣੇ ਹਿਰਦੇ ਚ ਵਿਚਾਰ ਕੀਤੀ, ਕਾਲੇ ਖਾਂ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ, ਉਹਨੇ ਆਖਿਆ ਮੇਰੀਆਂ ਫੌਜਾਂ ਥੋੜੀਆਂ ਰਹਿ ਗਈਆਂ ਨੇ, ਥੋੜੀ ਗਿਣਤੀ ਦੀ ਫੌਜ ਹੁਣ ਬਾਕੀ ਬਚੀ ਹੈ, ਜਿਹੜੀ ਫੌਜ ਬਚੀ ਆ ਉਹ ਵੀ ਚਾਰੇ ਪਾਸੇ ਖਿੰਡੀ ਹੋਈ ਹੈ, ਕਿਉਂਕਿ ਥੋੜੇ ਥੋੜੇ ਸੂਰਮੇ ਰਹਿ ਗਏ ਨੇ, ਉਹ ਵੀ ਚਾਰੇ ਪਾਸੇ ਖਿੰਡੇ ਹੋਏ ਨੇ,
ਨਹੀਂ ਜੰਗ ਠਾਣਾ,
ਚਾਰੇ ਪਾਸੇ ਖਿੰਡੇ ਹੋਏ ਨੇ, ਹੁਣ ਕੱਲੇ ਤੋਂ ਕੱਲੇ ਕੀ ਲੜਨਗੇ, ਹੁਣ ਤਾਂ ਜੰਗ ਵੀ ਨੀ ਹੋ ਸਕਦਾ। ਜਿਹੜੇ ਖੜੇ ਨੇ ਚਾਰੇ ਪਾਸੇ ਉਹ ਵੀ ਵਿਹਲੇ ਖੜੇ ਨੇ, ਇਹਨਾਂ ਵਿੱਚੋਂ ਕੋਈ ਅੱਗੇ ਹੋ ਕੇ ਵੱਧ ਕੇ ਜੰਗ ਨਹੀਂ ਲੜ ਰਿਹਾ, ਖਲੋਤੇ ਤਮਾਸ਼ਾ ਵੇਖ ਰਹੇ ਨੇ, ਉਹਨਾਂ ਦੇ ਮਨ ਵਿੱਚ ਵੀ ਡਰ ਹੈ, ਭੈ ਹੈ, ਲੜਨ ਦਾ ਹੌਸਲਾ ਨਹੀਂ ਕਰ ਰਹੇ, ਜਿਹੜੇ ਚਾਰੇ ਪਾਸੇ ਥੋੜੇ ਬਹੁਤੇ ਬਚੇ ਨੇ। ਉਹ ਕਿਉਂ ਨੀ ਭਲਾ ਕੇ ਵੱਧ ਕੇ ਹਮਲਾ ਕਰਦੇ, ਕਹਿੰਦੇ ਜਿਵੇਂ ਮੇਲੇ ਵਿੱਚ ਬੰਦਾ ਖਲੋਤਾ ਹੁੰਦਾ ਨਾ ਬੇਫਿਕਰਾ ਜਿਹਾ, ਮੇਲਾ ਵੇਖਣ ਗਿਆ ਹੋਵੇ ਕੋਈ ਬੰਦਾ ਬੇਫਿਕਰਿਆ ਜਿਹਾ ਉੱਥੇ ਫਿਰਦਾ, ਕਹਿੰਦੇ ਏਦਾਂ ਇਹ ਖਲੋਤੇ ਨੇ ਮੇਲੇ ਦੇ ਵਿੱਚ, ਮਾਨੋ ਜਿਵੇਂ ਖਲੋਤੇ ਨੇ, ਹੁਣ ਲੜਨ ਦਾ ਹੌਸਲਾ ਹੀ ਕੋਈ ਨੀ, ਇਹਨਾਂ ਦੇ ਅੰਦਰ ਜਿਗਰਾ ਹੀ ਕੋਈ
ਨਹੀਂ,
ਨਾ ਹੀ ਓਜ ਧਾਰਨ ਕਰਦੇ ਨੇ, ਨਾ ਹੀ ਬਲ ਧਾਰਨ ਕਰਦੇ ਨੇ, ਨਾ ਹੀ ਅੱਗੇ ਵੱਧ ਕੇ ਅੱਗੇ ਹੋ ਕੇ ਲੜਦੇ ਨੇ।
ਜੰਮੂ ਲਿਓ ਬਟੋਰੀ
ਕਹਿੰਦਾ ਹੁਣ ਤਾਂ ਇੱਕੋ ਰਸਤਾ ਵੀ ਜਿਹੜੀ ਫੌਜ ਖਿੰਡੀ ਹੋਈ ਹੈ ਨਾ ਚਾਰੇ ਪਾਸੇ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਾ ਕੇ ਲੜੀਏ ਕਿਉਂਕਿ ਖਿੰਡੇ ਹੋਇਆਂ ਨੂੰ ਛੇਤੀ ਮਾਰੇ ਜਾਣਗੇ ਇਕੱਲੇ ਨੂੰ ਤਾਂ ਮਾਰਨਾ ਛੇਤੀ ਸੌਖਾ ਹੋ ਜਾਂਦਾ ਇਹਨਾਂ ਸਾਰਿਆਂ ਨੂੰ ਹੁਣ ਮੈਂ ਇੱਕ ਜਗ੍ਹਾ ਤੇ ਬਟੋਰ ਲਵਾਂ ਇੱਕ ਜਗ੍ਹਾ ਤੇ ਇਕੱਠਾ ਕਰ ਲਵਾਂ
ਹੁਣ
ਇੱਕੇ ਪਾਸਿਓ ਹਮਲਾ ਕਰਾਂ ਪਹਿਲਾਂ ਤਾਂ ਚਾਰੇ ਪਾਸਿਓ ਹਮਲਾ ਕਰਕੇ ਵੇਖ ਲਿਆ ਗੱਲ ਨੀ ਬਣੀ ਕਹਿੰਦਾ ਹੁਣ ਜਿਹੜੀ ਫੌਜ ਚਾਰੇ ਪਾਸੇ ਖਿੰਡੀ ਹੈ ਨਾ ਉਹਨੂੰ ਇੱਕ ਥਾਂ ਤੇ ਇਕੱਠਾ ਕਰ ਲਵਾਂ ਔਰ ਇੱਕ ਥਾਂ ਤੇ ਇਕੱਠਾ ਕਰਕੇ ਫਿਰ ਇੱਕੋ ਪਾਸਿਓ ਹਮਲਾ ਕਰੀਏ
ਕਰੋ ਜੋਰ ਸਾਰੇ
ਔਰ ਜੋਰ ਮਾਰਾਂ ਇੱਕੋ ਵੇਰੀ ਸਾਰੇ ਰਲ ਕੇ ਹਮਲਾ ਬੋਲੀਏ ਔਰ ਜਿਹੜਾ ਅੱਗੇ ਅੜੇ ਉਹਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਵਾਂ
ਚਲੇ ਸ਼ਤਰੂ ਸੂਏ
ਔਰ ਕਹਿੰਦੇ ਜੰਗ ਦੇ ਮੈਦਾਨ ਚ ਚੱਲ ਕੇ ਦੁਸ਼ਮਣਾਂ ਨੂੰ ਮਾਰੀਏ ਸੂਰਮੇ ਆਪਣੀਆਂ ਅੱਖਾਂ ਟੇਢੀਆਂ ਕਰਕੇ ਭੌਹਾਂ ਨੂੰ ਬੰਕਿਆਂ ਕਰਕੇ ਤੁਰਕਾਂ ਵੱਲ ਵੇਖਦੇ ਨੇ
ਗੁਰੂ ਕੋ ਭਲਾਵੇਂ
ਕਹਿੰਦੇ ਗੁਰੂ ਨੂੰ ਭਲਾਈਏ ਇੱਕ ਵਾਰੀ ਇੱਥੋਂ ਗੁਰੂ ਨੂੰ ਭਾਜੜ ਪਾ ਦਈਏ ਕਿ ਗੁਰੂ ਜੰਗ ਦਾ ਮੈਦਾਨ ਰਣ ਮੈਦਾਨ ਛੱਡ ਕੇ ਚਲਾ
ਜਾਵੇ
ਜੇ ਸਾਡੇ ਸਾਹਮਣੇ ਅੜਖ ਲੋਵੇ ਤੇ ਗੁਰੂ ਨੂੰ ਜਿਉਂਦਾ ਪਕੜ ਕੇ ਗ੍ਰਿਫਤਾਰ ਕਰਕੇ ਬੰਦੀ ਬਣਾ ਲਈਏ ਕਹਿੰਦੇ ਪੈਂਦੇ ਨੂੰ ਵਗਾਰੀਏ ਕਿ ਪੈਂਦਾ ਖਾਂ ਅੱਗੇ ਜਾਵੇ
ਨਹੀਂ ਪ੍ਰਾਪਤ ਕਹਿੰਦਾ
ਐਸਾ ਸੂਰਮੈਂ ਪੈਂਦੇ ਖਾਂ ਜਿਹਨੂੰ ਕਿਸੇ ਦਾ ਡਰ ਕੋਈ ਨੀ ਕਿਸੇ ਦਾ ਖੌਫ ਕੋਈ ਨੀ ਐਸੇ ਪੈਂਦੇ ਖਾਂ ਨੂੰ ਵੰਗਾਰ ਕੇ ਅੱਗੇ ਭੇਜੀਏ ਗੁਰੂ ਦੇ ਕੋਲ
ਤਮਾਸ਼ਾ
ਸੋਚਦਾ ਕਾਲੇ ਖਾਂ ਕਹਿੰਦਾ ਇਹ ਤਾਂ ਹੁਣ ਸਾਰੇ ਖਲੋਤੇ ਤਮਾਸ਼ਾ ਹੀ ਵੇਖੀ ਜਾਂਦੇ ਨੇ ਪੈਂਦੇ ਖਾਂ ਵੀ ਅੱਗੇ ਵੱਧ ਕੇ ਨੀ ਲੜ ਰਿਹਾ
ਲੜੈ ਮੋਹੇ ਪਾਸਾ
ਮੇਰੇ ਕੋਲ ਹੀ ਖਲੋਤੇ ਵੇਖੀ ਜਾਂਦੇ ਨੇ ਔਰ ਤਮਾਸ਼ਾ ਵੇਖ ਰਹੇ ਨੇ ਲੜਨ ਦਾ ਹੌਸਲਾ ਨੀ ਕਰ ਰਹੇ ਇਹਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਹੁਣ ਕੱਲੇ ਤੋਂ ਕੱਲੇ ਹੋ ਕੇ ਨਾ ਲੜੀਏ ਸਾਰੇ ਇਕੱਠੇ ਹੋ ਕੇ ਲੜੀਏ ਇਕੱਠੇ ਹੋ ਕੇ ਹਮਲਾ ਬੋਲੀਏ
ਜੰਮੂ ਤੋਂ ਹਕਾਰੇ
ਇਹਨੇ ਹੁਕਮ ਕੀਤਾ ਕਹਿੰਦਾ ਜਿੰਨੀ ਫੌਜ ਚਾਰੇ ਪਾਸੇ ਫਿਰਦੀ ਹੈ ਸਾਰੀ ਫੌਜ ਨੂੰ ਇੱਥੇ ਮੇਰੇ ਕੋਲ ਬੁਲਾ ਲਿਆਓ ਮੈਂ ਪੱਛਮ ਦਿਸ਼ਾ ਵਾਲੇ ਪਾਸੇ ਖੜਾ ਸਾਰੀ ਫੌਜ ਇੱਥੇ ਇਕੱਠੀ ਕਰਕੇ ਇਕੱਠੇ ਹਮਲਾ ਕਰੀਏ
ਕਹਿਓ ਜਾਏ ਸਾਰੇ
ਇਹਦਾ ਹੁਕਮ ਜਾ ਕੇ ਸਾਰੀਆਂ ਫੌਜਾਂ ਨੂੰ ਸੁਣਾਇਆ ਕਿ ਕਾਲੇ ਖਾਂ ਦਾ ਹੁਕਮ ਹੈ ਕਿ ਸਾਰੀ ਫੌਜ ਕਾਲੇ ਖਾਂ ਦੇ ਕੋਲ ਚੱਲ ਕੇ ਇਕੱਠੀ ਹੋ ਜਾਵੇ ਸਾਰੀਆਂ ਫੌਜਾਂ ਸੱਦ ਲਿਆਈਆਂ ਜਿਹੜੇ ਜਰਨੈਲ ਸੀ ਉਹਨਾਂ ਨੂੰ ਵੀ ਸੱਦ ਲਿਆਂਦਾ ਕਾਲੇ ਖਾਂ ਦੀਆਂ ਗੱਲਾਂ ਸਾਰਿਆਂ ਨੂੰ ਕਾਲੇ ਖਾਂ ਜਰਨੈਲ ਸੀ ਉਹਦਾ ਕਿਹਾ ਤਾਂ ਮੰਨਣਾ ਹੀ ਸੀ ਇਹਦਾ ਕਿਹਾ ਸਾਰਿਆਂ ਨੇ ਮੰਨਿਆ ਪ੍ਰਵਾਨ ਕੀਤਾ ਕਹਿੰਦਾ ਛੇਤੀ ਆ ਕੇ ਮਿਲੋ ਇੱਥੇ ਪੱਛਮੀ ਦਿਸ਼ਾ ਵਾਲੇ ਪਾਸਿਓ ਆਪਾਂ ਕਰਤਾਰਪੁਰ ਨਗਰ ਤੇ ਸਾਰੇ ਰਲ ਕੇ ਹਮਲਾ ਕਰੀਏ
ਸੁਣ ਸੁਣ ਕੇ ਬੱਚੀ ਛਲੂਨ ਮੈਂ ਸਨੈ ਸਨੈ ਸਮਦਾਏ
ਉਸ ਵਕਤ ਇਹਦੀ ਗੱਲ ਸੁਣ ਕੇ ਦਾ ਹੁਕਮ ਸਾਰੇ ਸਿਪਾਹੀ ਹੁਣ ਚਾਰੇ ਪਾਸੇ ਖਿੰਡੇ ਹੋਏ ਸੀ ਉਹਨਾਂ ਨੂੰ ਸਮਾਂ ਤੇ ਲੱਗਣਾ ਹੀ ਸੀ ਨਾ ਇਕੱਠੇ ਹੁੰਦੇ ਆ ਉਹਨਾਂ ਸਾਰਿਆਂ ਨੇ ਜਦੋਂ ਗੱਲ ਸੁਣੀ ਕਿ ਕਾਲੇ ਖਾਂ ਨੇ ਸਾਨੂੰ ਆਪਣੇ ਕੋਲ ਇਕੱਠੇ ਹੋਣ ਵਾਸਤੇ ਸੱਦਾ ਭੇਜਿਆ ਸੁਣ ਸੁਣ ਕੇ ਸਹਿਜੇ ਸਹਿਜੇ ਜਿੰਨੇ ਸਿਪਾਹੀ ਸਨ ਤੁਰਕ ਸਨ ਉਹ ਸਾਰੇ ਕਾਲੇ ਖਾਂ ਕੋਲ ਆ ਕੇ ਇਕੱਠੇ ਹੋਣ ਲੱਗੇ
ਗਮਨੇ ਕਾਲੇ ਖਾਂ ਪਿਛਵਾਏ
ਸਾਰੇ ਇਕੱਠੇ ਹੋ ਕੇ ਕਾਲੇ ਖਾਂ ਵੱਲ ਆਏ ਨਾਲੇ ਪਿੱਛੇ ਨੂੰ ਗੋਲੀਆਂ ਚਲਾਉਂਦੇ ਨੇ ਕਰਤਾਰਪੁਰ ਸਾਹਿਬ ਨਗਰ ਵਾਲੇ ਪਾਸੇ ਗੁਰੂ ਸੂਰਮਿਆਂ ਵੱਲ ਨਿਗਾਹ ਕਰਕੇ ਗੋਲੀਆਂ ਦਾਗਦੇ ਗੋਲੀਆਂ ਚਲਾਉਂਦੇ ਇਕੱਠੇ ਹੋ ਕੇ ਕਾਲੇ ਖਾਂ ਕੋਲ ਆਏ ਨੇ ਪਹਿਲੇ ਖਾਂ ਦਾ ਜਵਾਈ ਦਮਾਦ ਅਸਮਾਨ ਖਾਂ ਇਹ ਵੀ ਘੋੜਾ ਚੜਾ ਕੇ ਬੜੀ ਛੇਤੀ ਨਾਲ ਕਾਲੇ ਖਾਂ ਕੋਲ ਆਇਆ
ਜੋ ਬੱਜੀ ਬਾਣੀ ਸੰਗ ਲਾਏ
ਜਿਹੜੀ ਫੌਜ ਬੱਜੀ ਸੀ ਅਸਮਾਨ ਖਾਂ ਦੇ ਨਾਲ ਉਹ ਸਾਰੀ ਫੌਜ ਨੂੰ ਆਪਣੇ ਨਾਲ ਲੈ ਕੇ ਆਇਆ ਹੈ ਔਰ ਦੰਦਵ ਵਜਾਉਂਦਿਆਂ ਨਗਾਰੇ ਵਜਾਉਂਦਿਆਂ ਘੋੜੇ ਹਾਰ ਚੁੱਕੇ ਨੇ ਸਾਰੇ ਦਿਨ ਦੇ ਲੜ ਰਹੇ ਨੇ ਘੋੜੇ ਵੀ ਹਾਰੇ ਹੋਏ ਨੇ ਥੱਕੇ ਹੋਏ ਨੇ ਕਈ ਤੁਰਕਾਂ ਸੂਰਮਿਆਂ ਦੇ ਸਰੀਰ ਲਹੂ ਦੇ ਰੰਗ ਦੇ ਨਾਲ ਭਿੱਜੇ ਹੋਏ ਨੇ ਸਰੀਰ ਚੋਂ ਲਹੂ ਵਗ ਰਿਹਾ ਖੂਨ ਵਗ ਰਿਹਾ ਔਰ ਉਸ ਖੂਨ ਦੇ ਨਾਲ ਉਹਨਾਂ ਦੇ ਕੱਪੜੇ ਭਿੱਜੇ ਹੋਏ ਨੇ ਵਸਤਰ ਭਿੱਜੇ ਹੋਏ ਨੇ ਮਰੇ ਮੁੱਕੇ ਪਏ ਨੇ ਜਿਹੜੇ ਬਚੇ ਨੇ ਨਾ ਬਚ ਕੇ ਆਏ ਨੇ ਅਸਮਾਨ ਖਾਨ ਲੜਨ ਜੋਗਾ ਸਾਹ ਸੱਤ ਕੋਈ ਨੀ ਨਾ ਅੰਦਰ ਲੜਨ ਦਾ ਉਤਸ਼ਾਹ ਹੀ ਕੋਈ ਨਹੀਂ ਘਾਇਲ ਨੇ, ਬਸ ਇਹ ਸੋਚਦੇ ਨੇ ਵੀ ਕਿਹੜੇ ਵੇਲੇ ਆ ਗਿਆ ਕਰਨ ਸਾਡੇ ਸਿਪਾਹ ਸਰਦਾਰ ਜਰਨੈਲ ਤੇ ਅਸੀਂ ਵਾਪਸ ਘਰ ਨੂੰ ਦੌੜੀਏ। ਏਦਾਂ ਦੀ ਬਿਰਤੀ ਲਈ ਹੋਈ ਹੈ, ਉਤਸ਼ਾਹ ਕੋਈ ਨੀ ਲੜਨ ਵਾਸਤੇ, ਲੜਨ ਵਾਸਤੇ ਹੌਸਲਾ ਕੋਈ ਨੀ ਨਾ ਅੰਦਰ।
ਮੁਖ ਮਲਨ ਵੀਰ
ਤੇਰੇ ਮੈਲੇ ਜੇ ਹੋਏ, ਪੀਲੇ ਰੰਗ ਹੋਏ ਪਏ ਨੇ ਡਰ ਕੇ, ਤੇ ਕਹਿੰਦੇ ਬਹੁਤ ਜ਼ਿਆਦਾ ਮਲਨ ਚਿਹਰੇ ਨੇ ਔਰ ਹਿਰਦੇ ਚ ਬੜਾ ਡਰ ਹੈ। ਇਹਨਾਂ ਨੇ ਵੇਖੇ ਨੇ ਤੀਰ ਚੱਲਦੇ ਗੁਰੂ ਹਰਗੋਬਿੰਦ ਸਾਹਿਬ ਦੇ, ਜਦੋਂ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨਦਾ ਜਾਂਦਾ ਤੀਰ ਵੇਖਦੇ ਵੇਖ ਕੇ ਕਈ ਹੱਕੇ ਪੱਕੇ ਰਹਿ ਗਏ, ਕਈਆਂ ਨੇ ਦਿਲਾਂ ਨੂੰ ਹੱਥ ਪਾ ਲਏ। ਆ ਕੀ ਏਦਾਂ ਵੀ ਤੀਰ ਚੱਲਦੇ ਨੇ, ਡਰੇ ਹੋਏ ਸਨ ਪਤਾ ਨੀ ਕਿਹੜੇ ਪਾਸਿਓ ਗੁਰੂ ਹਰਗੋਬਿੰਦ ਸਾਹਿਬ ਦਾ ਤੀਰ ਆ ਜਾਏ ਤੇ ਸਾਡਾ ਨਾਲ ਹੀ ਅੰਤਕਾਲ ਹੋ ਜਾਏ, ਇਸ ਕਰਕੇ ਡਰੇ ਹੋਏ ਸੀ। ਚਿਹਰੇ ਮੈਲੇ ਸਨ, ਚਿਹਰਿਆਂ ਦੇ ਉੱਤੇ ਇਹਨਾਂ ਦੇ ਚਿੰਤਾ ਦੀਆਂ ਹਵਾਈਆਂ ਉੱਡੀਆਂ ਹੋਈਆਂ ਸਨ। ਸਲਮਾਨ ਖਾਨ ਆ ਗਿਆ ਫੌਜ ਬਚੀ ਹੋਈ ਲੈ ਕੇ, ਉਧਰ ਕੁਤਬ ਖਾਨ ਦੂਜੀ ਦਿਸ਼ਾ ਚ ਸੀ, ਉਹਨੇ ਸੁਣਿਆ ਸੂਬੇ ਜਲੰਧਰ ਨੇ, ਉਹਨੇ ਵੀ ਫੌਜ ਇਕੱਠੀ ਕੀਤੀ, ਫੌਜ ਇਕੱਠੀ ਕਰਕੇ ਉਹ ਵੀ ਕਾਲੇ ਖਾਨ ਕੋਲ ਚੱਲ ਕੇ ਆਇਆ।
ਚੱਲ ਫਿਰਿਓ ਫਿਰੇ ਸਭ ਜਾਏ ਪੂਰ,
ਔਰ ਜਿੱਥੇ ਸਾਰੇ ਇਕੱਠੇ ਹੋ ਰਹੇ ਸੀ ਉੱਥੇ ਆ ਕੇ ਇਕੱਠੇ ਹੋ ਗਏ।
ਬੱਚੇ
ਲੜਦਿਆਂ ਲੜਦਿਆਂ ਜਿਹੜੇ ਬਚ ਗਏ, ਬਾਕੀ ਬਹੁਤ ਸਾਰੇ ਮਾਰੇ ਗਏ ਨੇ, ਜਿਹੜੇ ਬਚ ਗਏ ਨੇ ਉਹਨਾਂ ਬਚਿਆ ਹੋਇਆਂ ਨੂੰ ਵੀ, ਉਹ ਵੀ ਕਾਹਦੇ ਬਚੇ ਹੋਏ ਨੇ, ਰਹਿੰਦੇ ਮਾਰੇ ਮਾਰੇ ਥੇ, ਉਹ ਵੀ ਮਰੇ ਮੁੱਕੇ ਹੀ ਨੇ, ਉਹਨਾਂ ਵਿੱਚ ਵੀ ਲੜਨ ਦੀ ਤਾਕਤ ਸਾਹ ਸੱਤ ਕੋਈ ਨੀ ਰਿਹਾ, ਉਹਨਾਂ ਨੂੰ ਨਾਲ ਲੈ ਕੇ ਕੁਤਬ ਖਾਂ ਆਇਆ ਹੈ। ਨਗਾਰੇ ਤਾਂ ਵਜਾਉਂਦੇ ਨੇ ਪਰ ਨਗਾਰਿਆਂ ਦੀ ਆਵਾਜ਼ ਸੁਣ ਕੇ ਹੁਣ ਕਿਸੇ ਚ ਲੜਨ ਦਾ ਚਾਉ ਨੀ ਪੈਦਾ ਹੁੰਦਾ। ਜਿਵੇਂ ਹੜ ਆਉਂਦਾ ਨਾ ਤੇ ਵੱਡਾ ਪਰਬਤ ਹੋਵੇ ਪਹਾੜ, ਤੇ ਪਹਾੜ ਹੜ ਨੂੰ ਰੋਕ ਲੈਂਦਾ ਹੈ, ਭਾਵੇਂ ਜਿੰਨਾ ਮਰਜ਼ੀ ਹੜ ਹੋਵੇ ਪਹਾੜ ਉਸ ਹੜ ਨੂੰ ਰੋਕ ਲੈਂਦਾ ਹੈ। ਉਹ ਜਿਹੜਾ ਹੜ ਦਾ ਪਾਣੀ ਆ ਪਹਾੜ ਨਾਲ ਟੱਕਰ ਖਾ ਕੇ ਫਿਰ ਪਿੱਛੇ ਨੂੰ ਹਟ ਜਾਂਦਾ, ਟੱਕਰ ਖਾ ਕੇ ਫਿਰ ਪਿੱਛੇ ਨੂੰ ਮੁੜ ਜਾਂਦਾ। ਇਸੇ ਤਰ੍ਹਾਂ ਤੁਰਕਾਂ ਦੀ ਫੌਜ ਹੜ ਦੇ ਪਾਣੀ ਵਾਂਗਰ ਆਈ ਸੀ ਚੜ ਕੇ, ਪਰ ਸਤਿਗੁਰਾਂ ਦੇ ਸੂਰਮੇ ਬਹਾਦਰ ਪਹਾੜ ਬਣ ਕੇ ਅੱਗੇ ਖਲੋ ਗਏ। ਜਿਵੇਂ ਚੜ ਕੇ ਆਏ ਉਸੇ ਤਰ੍ਹਾਂ ਹੀ ਹੁਣ ਵਾਪਸ ਪਿੱਛੇ ਨੂੰ ਆਉਣ ਲੱਗੇ ਨੇ।
ਸੁਣ ਪੈਂਦ ਖਾਨ ਵੀਰਨ ਬੁਲਾਏ,
ਪੈਂਦੇ ਖਾਂ ਵੀ ਆ ਗਿਆ, ਉਹਨੇ ਵੀ ਜਦੋਂ ਸੁਣਿਆ ਕਾਲੇ ਖਾਂ ਦਾ, ਤੇ ਪੈਂਦੇ ਖਾਂ ਨੇ ਵੀ ਆਪਣੇ ਨਾਲ ਦੇ ਸੂਰਮਿਆਂ ਨੂੰ ਸੱਦਿਆ ਤੇ ਵੀ ਮੁੜ ਆਇਆ।
ਨਿਜ ਦਿਸ਼ਾ ਛੋੜ ਗੰਮਿਓ ਕਬੀਰ,
ਆਪਣੀ ਦਿਸ਼ਾ ਛੱਡੀ, ਜਿਹੜੇ ਪਾਸੇ ਖਲੋਤਾ ਸੀ ਉਸ ਦਿਸ਼ਾ ਨੂੰ ਛੱਡ ਕੇ ਨਾਲ ਦੇ ਵੀਰ ਯੋਧਿਆਂ ਨੂੰ ਲੈ ਕੇ ਆਇਆ।
ਉਮਰਾਵ ਕਾਲੇ ਖਾਂ ਤੀਰ,
ਉੱਥੇ ਆਇਆ ਜਿੱਥੇ ਕਾਲੇ ਖਾਂ ਉਮਰਾਵ ਖੜਿਆ ਸੀ, ਕਾਲੇ ਖਾਂ ਜਿੱਥੇ ਖਲੋਤਾ ਸੀ। ਆ ਕੇ ਇਕੱਠੇ ਹੋ ਗਏ ਕਾਲੇ ਖਾਂ ਦੇ ਕੋਲ, ਏਦਾਂ ਇਕੱਠੇ ਹੋ ਗਏ ਜਿਵੇਂ ਚਾਰਾਂ ਪਾਸਿਆਂ ਤੋਂ ਪਾਣੀ ਇਕੱਠਾ ਹੋ ਕੇ।
ਕਹਿੰਦੇ
ਟੋਆ ਹੋਵੇ ਨਾ ਡੂੰਘਾ, ਬਹੁਤ ਜ਼ਿਆਦਾ ਡੂੰਘਾ ਸਰੋਵਰ ਹੋਵੇ ਤੇ ਚਾਰੇ ਪਾਸਿਓ ਪਾਣੀ ਇੱਕ ਥਾਂ ਤੇ ਸਰੋਵਰ ਵਿੱਚ ਇਕੱਠਾ ਹੋ ਜਾਂਦਾ। ਸਰੋਵਰ ਨੀਵਾਂ ਹੋਵੇ ਚਾਰੇ ਪਾਸਿਓ ਪਾਣੀ ਆਵੇ, ਤੇ ਕਹਿੰਦੇ ਜਿਵੇਂ ਇੱਕ ਥਾਂ ਤੇ ਇਕੱਠਾ ਹੋ ਜਾਂਦਾ ਸਰੋਵਰ ਵਿੱਚ। ਇਸੇ ਤਰ੍ਹਾਂ ਤੁਰਕਾਂ ਦੀਆਂ ਫੌਜਾਂ ਇੱਕ ਥਾਂ ਤੇ ਆ ਕੇ ਇਕੱਠੀਆਂ ਹੋ ਗਈਆਂ ਕਾਲੇ ਖਾਂ ਕੋਲ। ਆਪਸ ਵਿੱਚ ਮਿਲ ਕੇ ਸਲਾਹਾਂ ਕਰਨ ਲੱਗੇ ਨੇ ਵੀ ਹੁਣ ਕਿੱਦਾਂ ਕਰੀਏ, ਜਿੰਨੇ ਤਰੀਕੇ ਪਹਿਲਾਂ ਅਪਣਾਏ ਨੇ ਫੇਲ ਹੋ ਗਏ ਨੇ, ਹੁਣ ਕਿਵੇਂ ਲੜੀਏ, ਕਿਹੜਾ ਤਰੀਕਾ ਅਪਣਾਈਏ। ਜਿਵੇਂ ਪਹਿਲਾਂ ਹਾਰ ਕੇ ਗਏ ਨੇ, ਲੱਗਦਾ ਆਪਾਂ ਨੂੰ ਵੀ ਹੁਣ ਹਾਰ ਕੇ ਹੀ ਮੁੜਨਾ ਪਵੇਗਾ।
ਇਸ ਰੀਤ ਹੋਏ ਜਾਨੀ ਸੁਜਾਏ,
ਲੱਗਦਾ ਜਿਵੇਂ ਪਹਿਲੇ ਤਿੰਨ ਜੰਗਾਂ ਵਿੱਚ ਸੂਰਮੇ ਹਾਰੇ ਨੇ ਨਾ, ਏਦਾਂ ਹੁਣ ਆਪਣੀ ਵੀ ਹਾਰ ਨਿਸ਼ਚਿਤ ਹੈ, ਇਹੀ ਜਾਣੀ ਜਾ ਰਹੀ ਹੈ। ਹੁਣ ਵੱਖਰੇ ਵੱਖਰੇ ਹੋ ਕੇ ਨਾ ਲੜੋ, ਹੁਣ ਇਕੱਠੇ ਹੋ ਕੇ ਇੱਕੇ ਪਾਸਿਓ ਹਮਲਾ ਕਰੋ, ਇਕੱਠੇ ਹੋ ਕੇ ਇੱਕੇ ਪਾਸਿਓ ਹਮਲਾ ਕਰਕੇ ਬੋਲ
ਦਿਓ,
ਚਾਰੇ ਪਾਸਿਓ ਘੇਰਾ ਚੁੱਕ ਲਓ। ਹੁਣ ਚਾਰੇ ਪਾਸਿਓ ਵੱਖਰੇ ਵੱਖਰੇ ਹੋ ਕੇ ਲੜਨ ਦੀ ਲੋੜ ਨੀ, ਇਹ ਆਪਣਾ ਤਰੀਕਾ ਕਾਮਯਾਬ ਨੀ ਹੋਇਆ, ਹੁਣ ਆਪਾਂ ਇੱਕੇ ਪਾਸਿਓ ਹਮਲਾ ਬੋਲੀਏ।
ਗੁਰ ਪਕੜ ਲਿਓ ਸਭ ਕਾਜ ਛਿੱਤ,
ਬਸ ਇੱਕ ਕੰਮ ਕਰ ਲਈਏ, ਕਿਸੇ ਤਰੀਕੇ ਗੁਰੂ ਫੜਿਆ ਜਾਏ, ਗੁਰੂ ਨੂੰ ਪਕੜ ਲਈਏ, ਜੇ ਗੁਰੂ ਪਕੜਿਆ ਗਿਆ ਤੇ ਆਪਣੇ ਸਾਰੇ ਕੰਮ ਸਿੱਧ ਹੋ ਜਾਣਗੇ। ਬਾਦਸ਼ਾਹ ਵੀ ਬੜਾ ਖੁਸ਼ ਹੋਵੇਗਾ ਜੇ ਗੁਰੂ ਪਕੜਿਆ ਗਿਆ ਤੇ ਬਾਦਸ਼ਾਹ ਸਾਡੇ ਅਹੁਦੇ ਦੁੱਗਣੇ ਕਰ ਦੇਗਾ, ਉਹ ਸਾਨੂੰ ਰੁਤਬੇ ਦਏਗਾ, ਸਾਨੂੰ ਜਗੀਰਾਂ ਦਏਗਾ, ਜ਼ਮੀਨਾਂ ਦਏਗਾ, ਕਈ ਪਿੰਡਾਂ ਦਾ ਹੋਰ ਵਾਧਾ ਕਰ ਦੇਗਾ ਸਾਡੇ ਰਾਜ ਵਿੱਚ। ਪੈਂਦ ਖਾਨ ਪੈਂਦੇ ਖਾਨ ਤੂੰ ਸਾਵਧਾਨ ਹੋ, ਕਿਉਂਕਿ ਫੌਜ ਚੜਾ ਕੇ ਲਿਆਉਣ ਵਾਲਾ ਤੂੰ ਹੈ। ਤੂੰ ਕਹਿੰਦਾ ਸੀ ਮੈਂ ਗੁਰੂ ਨੂੰ ਜਾ ਕੇ ਪਕੜਾਂਗਾ, ਕਿੱਥੇ ਗਿਆ ਤੇਰਾ ਬਲ, ਕਿੱਥੇ ਗਿਆ ਤੇਰਾ ਤਾਣ, ਸੰਭਾਲ ਆਪਣੇ ਤਾਣ ਨੂੰ, ਹੁਣ ਤੂੰ ਸਾਵਧਾਨ ਹੋ ਕੇ ਅੱਗੇ ਚੱਲ। ਜਿਹੜਾ ਤੂੰ ਪਹਿਲਾਂ ਕਹਿੰਦਾ ਸੀ ਉਸੇ ਤਰ੍ਹਾਂ ਦਾ ਕੰਮ ਹੁਣ ਕਰਕੇ ਵੀ ਵਿਖਾ। ਕਹਿਣ ਤੇ ਕਥਨ ਚ ਬੜਾ ਫਰਕ ਹੁੰਦਾ ਹੈ, ਜੋ ਕਹਿੰਦਾ ਸੀ ਹੁਣ ਉਹ ਕਰਕੇ ਵਿਖਾਣ ਦਾ ਸਮਾਂ ਹੈ। ਜੇ ਤੂੰ ਲੜੇਗਾ ਗੁਰੂ ਨੂੰ ਪਕੜੇਗਾ ਤੇ ਬਾਦਸ਼ਾਹ ਤੈਨੂੰ ਬੜੇ ਵਿਸ਼ਾਲ ਸਿਰੇ ਪਾਉ ਦੇਗਾ, ਉਹ ਤੈਨੂੰ ਖਿਲਤਾ ਦੇਵੇਗਾ, ਉਹ ਤੈਨੂੰ ਵਡਿਆਈ ਦੇ ਕੇ ਨਿਵਾਜੇਗਾ, ਤੇਰੀ ਵੱਡੀ ਉਪਜੀਵਿਕਾ ਵੀ ਚੱਲੇਗੀ, ਤੇਰੀ ਰੋਜੀ ਰੋਟੀ ਦਾ ਪ੍ਰਬੰਧ ਵੀ ਬਾਦਸ਼ਾਹ ਕੋਲ ਚੰਗਾ ਚੱਲ ਪਵੇਗਾ। ਜੇ ਤੂੰ ਇਹ ਕੰਮ ਨਹੀਂ ਕਰ ਸਕਦਾ ਤੇ ਪੈਂਦੇ ਖਾਂ ਫਿਰ ਇਸ ਜੰਗ ਦੇ ਮੈਦਾਨ ਚ ਤੇਰਾ ਤੇ ਮੇਰਾ ਮਰ ਜਾਣਾ ਚੰਗਾ, ਫਿਰ ਜਿਉਂਦਾ ਵਾਪਸ ਕੀ ਜਾਣਾ, ਫਿਰ ਕਿਹਨੂੰ ਜਾ ਕੇ ਮੂੰਹ ਵਿਖਾਵਾਂਗੇ, ਕੀ ਕਹਾਂਗੇ ਕਿ ਗੁਰੂ ਸਾਡੇ ਕੋਲੋਂ ਨੀ ਪਕੜਿਆ ਗਿਆ, ਜਿਹਦੇ ਨਾਲ ਸਿਰਫ 2 ਤੋਂ 3 ਹਜ਼ਾਰ ਫੌਜ ਸੀ ਤੇ ਸਾਡੇ ਕੋਲ 75,000 ਫੌਜ, ਅਸੀਂ ਫਿਰ ਉਹਨੂੰ ਨੀ ਪਕੜ ਸਕੇ, ਕੀ ਮੂੰਹ ਵਿਖਾਵਾਂਗੇ ਜਾ ਕੇ, ਇਹਦੇ ਨਾਲੋਂ ਤਾਂ ਚੰਗਾ ਕਿ ਇਸ ਜੰਗ ਦੇ ਮੈਦਾਨ ਚ ਆਪਾਂ ਮਰ ਮੁੱਕ ਜਾਈਏ। ਕੁਤਬ ਖਾਨ ਬੈਠਾ ਸੀ ਸੂਬਾ ਜਲੰਧਰ, ਉਹ ਬੋਲਿਆ ਕਾਲੇ ਖਾਂ ਦੀਆਂ ਗੱਲਾਂ ਸੁਣ ਕੇ, ਪਹਿਲਾਂ ਹੁਣ ਤਾਂ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ, ਆਪਾਂ ਨੂੰ ਇੱਕੇ ਪਾਸਿਓਂ ਹਮਲਾ ਬੋਲਣਾ ਚਾਹੀਦਾ, ਇੱਕ ਤਰਫ ਤੋਂ ਹੀ ਹਮਲਾ ਬੋਲ ਕੇ ਆਪਾਂ ਨੂੰ ਗੁਰੂ ਨਗਰ ਵਿੱਚ ਵੜਨਾ ਚਾਹੀਦਾ। ਹੁਣ ਕੋਈ ਬਹੁਤੀ ਦੇਰ ਨੀ ਲੱਗਣੀ, ਹੁਣ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਪਕੜ ਲਵੋ। ਦੋਵਾਂ ਪਾਸਿਓਂ ਸੈਨਾ ਜੁਝਾਰ ਜੂਝ ਰਹੇ ਨੇ, ਬੜੇ ਬੰਦੇ ਮਾਰੇ ਜਾ ਚੁੱਕੇ ਨੇ, ਪਰ ਹੁਣ ਆਪਾਂ ਨੂੰ ਨਾ ਮਰੇ ਬੰਦਿਆਂ ਦਾ ਕੋਈ ਮੁੱਲ ਪਾਉਣਾ ਚਾਹੀਦਾ, ਗੁਰੂ ਨੂੰ ਪਕੜ ਲੈਣਾ ਚਾਹੀਦਾ। ਤੁਸੀਂ ਆਖੋ ਨਾ ਵੀ ਆਪਾਂ ਲੜ ਲੜ ਕੇ ਹੀ ਮਾਰ ਦਿਆਂਗੇ ਉਹਨਾਂ ਨੂੰ, ਲੜਨ ਕਰਕੇ ਗੁਰੂ ਨੇ ਸਾਡੇ ਤੋਂ ਨੀ ਹਾਰਨਾ। ਉਹ ਬੜਾ ਸੂਰਮਾ ਲੜਾਈ ਦੇ ਵਿੱਚ ਤਾਂ ਬੜਾ ਦੰਗੇਬਾਜ਼ ਹੈ, ਉਹਦੇ ਵਰਗੀ ਲੜਾਈ ਆਪਣੇ ਕੋਲੋਂ ਨੀ ਹੋ ਸਕਣੀ, ਲੜਨ ਵਿੱਚ ਉਹਨਾਂ ਨੇ ਸਾਡੇ ਕੋਲੋਂ ਨਹੀਂ ਹਾਰਨਾ। ਕਿੱਥੇ ਤੱਕ ਲੜੋਗੇ ਉਹਨਾਂ ਨਾਲ, ਆਖਿਰਕਾਰ ਤੁਹਾਡੇ ਸਾਰਿਆਂ ਦਾ ਘਾਤ ਹੋ ਜਾਏਗਾ, ਨਾਸ ਹੋ ਜਾਏਗਾ, ਪਰ ਲੜਨ ਵਿੱਚ ਗੁਰੂ ਨੇ ਕਦੇ ਨੀ ਹਾਰਨਾ।
ਸਭ ਬਾਦ ਜਾਏ ਪਕੜੋ ਨਾ ਕੋਈ,
ਸਭ ਕੁਝ ਵਿਅਰਥ ਜਾਣਦੇ ਨੇ ਯਤਨ, ਜੇ ਉਹਨਾਂ ਨੂੰ ਤੁਸੀਂ ਪਕੜ ਨਾ ਸਕੇ।
ਤੁਮ ਪੈਦ ਖਾਨ ਬੋਲਿਓ ਗਰੂਰ,
ਜਦੋਂ ਕੁਤਬ ਖਾਨ ਨੇ ਆਖਿਆ ਨਾ ਲੜਾਈ ਨਾਲ ਨੀ ਗੁਰੂ ਨੇ ਹਾਰਨਾ, ਤੇ ਲਾਗਿਓ ਪੈਂਦੇ ਖਾਂ ਬੋਲਿਆ ਬੜੇ ਗਰੂਰ ਨਾਲ, ਮਗਰੂਰ ਸੀ ਹੰਕਾਰ ਦੇ ਵਿੱਚ, ਇਹਨੂੰ ਆਪਣੇ ਬਲ ਦਾ ਆਪਣੇ ਤਾਣ ਦਾ ਬੜਾ ਮਾਣ ਸੀ, ਪਰ ਇਹ ਨੀ ਸੀ ਜਾਣਦਾ ਇਹਦੇ ਅੰਦਰ ਜਿਹੜਾ ਤਾਣ ਹੈ ਬਲ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਹੋਇਆ। ਚਾਰ ਚਾਰ ਮੱਝਾਂ ਦਾ ਦੁੱਧ ਕਾੜ ਕਾੜ ਕੇ ਗੁਰੂ ਹਰਗੋਬਿੰਦ ਸਾਹਿਬ ਇਹਨੂੰ ਪਿਓਦੇ ਰਹੇ ਨੇ, ਪਰ ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਸੀ, ਹੰਕਾਰ ਸੀ, ਗਰੂਰ ਵਿੱਚ ਆ ਕੇ ਪੈਂਦੇ ਖਾਂ ਬੋਲਿਆ
ਮੈਂ ਦੂਰ,
ਕਹਿੰਦਾ ਮੈਂ ਵੇਖਦਾ ਰਿਹਾ ਜੰਗ ਦੇ ਵਿੱਚ, ਗੁਰੂ ਨੇੜੇ ਨਹੀਂ ਆਇਆ ਜੰਗ ਦੇ ਅੰਦਰ, ਗੁਰੂ ਮੇਰੇ ਨੇੜੇ ਨਹੀਂ ਆਇਆ, ਮੈਂ ਵੇਖਦਾ ਰਿਹਾ ਜੰਗ ਦੇ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਦੂਰ ਖਲੋ ਕੇ ਲੜਦੇ ਰਹੇ ਨੇ।
ਅਬ ਜ਼ੋਰ ਪਾਏ ਪਹੁੰਚੋ ਨਜ਼ਦੀਕ,
ਜ਼ੋਰ ਪਾਈਏ ਇੱਕ ਵਾਰੀ ਤੇ ਮੈਂ ਉਹਨਾਂ ਦੇ ਨੇੜੇ ਪਹੁੰਚ ਜਾਵਾਂ, ਕਿਉਂਕਿ ਹਾਲੇ ਤੱਕ ਗੁਰੂ ਦੂਰ ਖਲੋ ਕੇ ਲੜ ਰਿਹਾ, ਨੇੜੇ ਨਹੀਂ ਆਇਆ, ਤੇ ਮੈਂ ਜ਼ੋਰ ਪਾ ਕੇ ਹੁਣ ਗੁਰੂ ਦੇ ਨੇੜੇ ਚੱਲਿਆ ਜਾਵਾਂ।
ਤੁਮ ਦੇਖੋ ਖੜੇ ਰਹਿ ਲਿਓ ਠੀਕ,
ਤੁਸੀਂ ਖਲੋ ਕੇ ਵੇਖਦੇ ਰਹੋ, ਤੁਹਾਡੇ ਵੇਖਦਿਆਂ ਵੇਖਦਿਆਂ ਵੇਖੋ ਮੈਂ ਗੁਰੂ ਨੂੰ ਕਿਵੇਂ ਪਕੜ ਲੈਣਾ।
ਹੁਸੈਨ ਵੀ ਕਹਿ ਆਨੋ ਉਠਾਏ,
ਗੁਰੂ ਨੂੰ ਚੁੱਕ ਕੇ ਮੈਂ ਆਪਣੀ ਫੌਜ ਵਿੱਚ ਲੈ ਆਵਾਂਗਾ। ਕਹਿੰਦੇ ਖਾਂ ਸੋਚਦਾ ਵੀ ਜਿਵੇਂ ਸੌਖਾ ਹੀ ਹੈ ਕੰਮ, ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੁੱਕਲ ਚ ਚੁੱਕ ਕੇ ਗੋਦ ਵਿੱਚ ਚੁੱਕ ਕੇ ਆਪਣੀ ਫੌਜ ਵਿੱਚ ਵਾਪਸ ਲੈ ਆਵਾਂਗਾ।
ਜਿਹੜੇ
ਹੋਰ ਸੂਰਮੇ ਗੁਰੂ ਦੇ ਮੇਰੇ ਨੇੜੇ ਆਉਣ, ਗੁਰੂ ਦੇ ਸੂਰਮੇ ਮੇਰੇ ਨਾਲ ਲੜਨ ਵਾਸਤੇ ਜੇ ਨੇੜੇ ਆਉਣ,
ਰੋਕਣਾ
ਗੁਰੂ ਨੂੰ ਸੰਭਾਲਣਾ ਮੇਰਾ ਕੰਮ ਹੈ, ਜਿਹੜੇ ਗੁਰੂ ਦੇ ਨਾਲ ਸੂਰਮੇ ਹੋਣਗੇ ਉਹਨਾਂ ਨੂੰ ਸੰਭਾਲਣਾ ਤੁਹਾਡਾ ਕੰਮ ਹੈ, ਉਹਨਾਂ ਨੂੰ ਤੁਸੀਂ ਰੋਕਣਾ, ਉਹਨਾਂ ਦਾ ਹੱਲਾ ਤੁਸੀਂ ਰੋਕਣਾ ਹੈ।
ਤਬ ਤੁਰਤ ਸਿੱਧ ਕਾਰਜ ਮਿਸਾ,
ਫਿਰ ਵੇਖਿਓ ਕਿਵੇਂ ਤੁਰਤ ਫੁਰਤ ਕੰਮ ਸਿੱਧ ਹੋ ਜਾਂਦਾ, ਆਪਣਾ ਕਿਵੇਂ ਕਾਰਜ ਸਿੱਧ ਹੋਵੇਗਾ।
ਅਸਮਾਨ ਖਾਨ ਸੁਣ ਕੇ ਬਖਾ,
ਉਸ ਵੇਲੇ ਲਾਗੇ ਅਸਮਾਨ ਖਾਨ ਜਿਹੜਾ ਪੈਂਦੇ ਖਾਂ ਦਾ ਜਵਾਈ ਸੀ, ਉਹ ਬੋਲਿਆ ਪੈਂਦੇ ਖਾਂ ਦੀਆਂ ਗੱਲਾਂ ਸੁਣ ਕੇ,
ਮੈਂ ਹਨੂਮਾਨ ਤਕ ਤਾਨ ਤਾਨ।
ਕਹਿੰਦਾ ਪਿਤਾ ਜੀ, ਖਾਨ ਜੀ ਫਿਕਰ ਨਾ ਕਰੋ, ਤੁਸੀਂ ਅੱਗੇ ਚੱਲ ਕੇ ਗੁਰੂ ਨੂੰ ਪਕੜੋ, ਜੇ ਕੋਈ ਹੋਰ ਆਏਗਾ ਨਾ ਅੱਗੇ ਤੇ ਮੈਂ ਤੀਰ ਤੱਕ ਤੱਕ ਕੇ ਚਲਾਵਾਂਗਾ, ਮੈਂ ਤੱਕ ਤੱਕ ਕੇ ਤੀਰ ਚਲਾ ਕੇ ਮਾਰਾਂਗਾ ਉਹਨਾਂ ਨੂੰ ਜਿਹੜਾ ਨੇੜੇ ਆਵੇਗਾ।
ਮੈਂ ਕਰੋ ਬਿਲਮ ਗੁਰ ਮਾਨ ਹਾਰ,
ਦੇਰੀ ਨਾ ਕਰੋ, ਕਿਉਂਕਿ ਜਿੰਨੀ ਦੇਰੀ ਕਰੋਗੇ ਉਹਨਾਂ ਆਪਣਾ ਨੁਕਸਾਨ ਹੈ, ਦੇਰੀ ਨਹੀਂ ਕਰਨੀ, ਗੁਰੂ ਨੂੰ ਹਾਰ ਵਿਖਾਓ।
ਮੈਂ ਲੜਿਓ ਦੂਰ ਐਕੇ ਜੁਝਾਰ,
ਕਿਉਂਕਿ ਗੁਰੂ ਦੂਰ ਹੀ ਖਲੋਤਾ ਲੜਦਾ ਰਿਹਾ, ਉਹ ਨੇੜੇ ਆ ਕੇ ਨੀ ਲੜਿਆ। ਜੇ ਕਿਤੇ ਨੇੜੇ ਆ ਕੇ ਲੜਦੇ ਤੇ ਫਿਰ ਅਸੀਂ ਵੀ ਕੋਈ ਨਾ ਕੋਈ ਹਿੱਲਾ ਕੋ ਕਰ ਲੈਂਦੇ।
ਕਿਮ ਕਰਿਓ ਮੰਤਰ ਮਿਲ ਮੂਢ ਖਾਨ,
ਸਾਰੇ ਮੂਰਖਾਂ ਨੇ ਰਲ ਮਿਲ ਕੇ, ਜਾਂ ਕਹਿ ਲਈਏ ਵੀ 10-20-50 ਮੱਛਰ ਇਕੱਠੇ ਹੋਏ ਤੇ ਮੱਛਰਾਂ ਨੇ ਇਕੱਠਿਆਂ ਹੋ ਕੇ ਮੀਟਿੰਗ ਕੀਤੀ ਕਿ ਅਸੀਂ ਜਾ ਕੇ ਬੱਬਰ ਸ਼ੇਰ ਨੂੰ ਘੇਰਨਾ, ਜਾਂ ਏਦਾਂ ਦੀ ਮੀਟਿੰਗ ਕੀਤੀ ਵੀ ਪਹਾੜ ਨੂੰ ਜਾ ਕੇ ਟੱਕਰ ਮਾਰਨੀ ਇਕੱਠੇ ਹੋ ਕੇ ਤੇ ਪਹਾੜ ਤੋੜ ਕੇ ਰੱਖ ਦੇਣਾ। ਹੁਣ ਮੱਛਰ ਮੱਛਰ ਹੁੰਦੇ ਨੇ, ਪਹਾੜ ਪਹਾੜ ਹੁੰਦਾ ਹੈ, ਬਰਾਬਰੀ ਨਹੀਂ ਕਰ ਸਕਦੇ। ਏਦਾਂ ਦੀ ਇਹਨਾਂ ਮੂਰਖ ਖਾਨਾਂ ਨੇ ਰਲ ਮਿਲ ਕੇ ਸਲਾਹ ਕੀਤੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਵਾਸਤੇ।
ਪ੍ਰੇਰੰਤ ਕਾਲ ਇਗ ਮ੍ਰਿਤੂ ਜਾਨ,
ਇਹਨਾਂ ਦਾ ਵੀ ਕੋਈ ਕਸੂਰ ਨਹੀਂ, ਇਹਨਾਂ ਦਾ ਕਾਲ ਇਹਨਾਂ ਨੂੰ ਪ੍ਰੇਰ ਪ੍ਰੇਰ ਕੇ ਲਿਜਾ ਰਿਹਾ। ਚਲੋ ਉਧਰ ਨੂੰ ਮੌਤ ਪ੍ਰੇਰ ਰਹੀ ਹੈ ਸਿਰ ਤੇ ਖਲੋਤੀ, ਚਲੋ ਉਸ ਪਾਸੇ ਨੂੰ ਮਰਨ ਦਾ ਸਮਾਂ ਆ ਗਿਆ, ਤੁਹਾਡਾ ਕਾਲ ਆ ਗਿਆ ਤੁਹਾਡਾ ਨੇੜੇ। ਕਹਿੰਦੇ ਨਾ ਖਾਨਾ ਨੂੰ ਕਾਲ ਪ੍ਰੇਰ ਪ੍ਰੇਰ ਕੇ ਉਧਰ ਲੈ ਕੇ ਜਾ ਰਿਹਾ।
ਇਕੱਠੇ ਸਮੂਹ ਦੰਦਪ ਬਜਾਏ,
ਇਕੱਠੇ ਹੋ ਗਏ ਸਾਰੇ ਖਾਨ, ਇਕੱਠੇ ਹੋ ਕੇ ਨਾ ਨਗਾਰੇ ਤੇ ਚੋਪਾਂ ਮਾਰ ਦਿੱਤੀਆਂ।
ਤੇਰਾ ਜੋ ਕੀ ਤਿਆਗਿਓ ਤਦਾਏ,
ਜਿਹੜਾ ਇਹਨਾਂ ਨੇ ਘੇਰਾ ਕੀਤਾ ਸੀ ਨਾ ਪਹਿਲਾਂ ਚਾਰੇ ਪਾਸੇ, ਉਹ ਘੇਰਾ ਚੁੱਕ ਲਿਆ ਤੇ ਘੇਰਾ ਚੁੱਕ ਕੇ ਇੱਕੋ ਥਾਂ ਤੇ ਇਕੱਠੇ ਹੋ ਗਏ।
ਇਸ ਸ੍ਰੀ ਗੁਰੂ ਦਿੱਤਾ ਧੰਨ ਸੰਭਾਲ,
ਜਦੋਂ ਇਹ ਘੇਰਾ ਕੱਟ ਕੇ ਇਕੱਠੇ ਹੋ ਕੇ ਆਏ ਨਾ, ਫਿਰ ਇੱਕੋ ਪਾਸਿਓ ਹਮਲਾ ਕਰਕੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਟਿੱਕਾ ਸਾਹਿਬ ਬਾਬਾ ਗੁਰਦਿੱਤਾ ਜੀ, ਉਹ ਅੱਗੇ ਆਏ ਨੇ ਲੜਨ ਵਾਸਤੇ ਹੱਥ ਚ ਧਨਕ ਸੰਭਾਲ ਕੇ।
ਤਿਆਗੰਤ ਤੀਰ ਰਿਪ ਮਾਰ ਮਾਰ,
ਤੀਰ ਖਿੱਚ ਖਿੱਚ ਕੇ ਬਾਬਾ ਗੁਰਦਿੱਤਾ ਜੀ ਜੰਗ ਦੇ ਮੈਦਾਨ ਚ ਚਲਾਣ ਲੱਗੇ, ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਪਰੋਣ ਲੱਗੇ ਨੇ।
ਜਿਤ ਪਰੈ ਜਾਏ ਕਮਸਾਨ ਮੇਲ,
ਇੱਧਰ ਜਾ ਕੇ ਬਾਬਾ ਗੁਰਦਿੱਤਾ ਜੀ ਹਮਲਾ ਕਰਦੇ ਨੇ, ਬੜੇ ਜ਼ੋਰ ਦਾ ਘਮਾਸਾਨ ਹੁੰਦਾ।
ਕਿਰੰਤ ਤੁਰੰਗ ਹੱਟ ਸੁਪੱਟ ਗੇਲ,
ਜੇ ਘੋੜਾ ਆ ਜੇ ਘੋੜਾ ਸੁੱਟ ਦਿੰਦੇ ਨੇ, ਸੂਰਮਾ ਆ ਜੇ ਸੂਰਮੇ ਨੂੰ ਸੁੱਟ ਦਿੰਦੇ ਨੇ।
ਸਰ ਹੋਏ ਪਾਰ ਬਲ ਧਾਰ ਮਾਰ,
ਬਲ ਨਾਲ ਆਖਿਰਕਾਰ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਪਿਓ ਦੇ ਲੱਛਣ ਤੇ ਪੁੱਤਰ ਚ ਆ ਹੀ ਜਾਂਦੇ ਨੇ। ਖਿੱਚ ਖਿੱਚ ਕੇ ਤੀਰ ਚਲਾਉਂਦੇ ਨੇ, ਦੁਸ਼ਮਣਾਂ ਦੀਆਂ ਛਾਤੀਆਂ ਨੂੰ ਚੀਰ ਚੀਰ ਕੇ ਤੀਰ ਪਾਰ ਨਿਕਲਦੇ ਨੇ।
ਤੁਰਕਾਨ ਬ੍ਰਿੰਦ ਇਮਦਾਰ ਡਾਰ,
ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਚ ਮਾਰ ਮਾਰ ਸੁੱਟ ਦਿੱਤਾ ਹੈ।
ਹਾਏ ਕੋ ਕੁਦਾਏ ਜੋ ਗਿਰਦ ਫੇਰ,
ਘੋੜਾ ਕੁਰਾ ਕੇ ਚਾਰੇ ਪਾਸੇ ਬਾਬਾ ਗੁਰਦਿੱਤਾ ਜੀ ਘੋੜਾ ਫੇਰਦੇ ਹਨ। ਗੁਰੂ ਸਾਹਿਬ ਨੇ ਰੱਖਿਆ ਕੀਤੀ ਆਪਣੇ ਸਿੱਖਾਂ ਦੀ, ਵੇਖ ਵੇਖ ਕੇ ਮਹਾਰਾਜ ਜੀ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਨੇ।
ਜੈ ਤੁਰਕ ਜ਼ੋਰ ਕਾਲਮ ਤੇ ਆਏ,
ਜਿੱਧਰੋਂ ਤੁਰਕ ਬਹੁਤਾ ਜ਼ੋਰ ਘਾਲ ਕੇ ਆਉਂਦੇ ਨੇ।
ਸੁਨ ਸ਼ੋਰ ਜਾਤ ਉਤਲੰਤ ਤਾਏ,
ਗੁਰੂ ਹਰਗੋਬਿੰਦ ਸਾਹਿਬ ਉਸੇ ਪਾਸੇ ਜਾ ਖਲੋਂਦੇ ਜਿੱਧਰੋਂ ਤੁਰਕਾਂ ਦਾ ਜ਼ੋਰ ਦਾ ਹੱਲਾ ਹੁੰਦਾ, ਉੱਥੇ ਖਲੋ ਕੇ ਫਿਰ ਤੀਰ ਛੱਡਦੇ ਨੇ।
ਜਬ ਪਿਖੇ ਵੀਰ ਗੁਰਪੁੱਤਰ ਆਏ,
ਜਦੋਂ ਵੀਰ ਯੋਧੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ, ਉਹ ਜਦੋਂ ਵੇਖਦੇ ਨੇ ਕਿ ਸਾਡੀ ਮਦਦ ਕਰਨ ਵਾਸਤੇ ਗੁਰੂ ਦਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਸਾਡੇ ਨਾਲ ਆ ਗਏ ਨੇ,
ਵੱਧ ਅਧਿਕ ਹੱਥੈ ਲੱਖ ਕਰ ਸਹਾਏ,
ਉਹਨਾਂ ਅੰਦਰ ਹੋਰ ਹੌਸਲਾ ਵੱਧ ਜਾਂਦਾ ਵੀ ਹੁਣ ਬਾਬਾ ਗੁਰਦਿੱਤਾ ਜੀ ਆ ਗਏ ਨੇ ਸਾਡੇ ਨਾਲ, ਉਹਨਾਂ ਨੂੰ ਹੋਰ ਚਾਓ ਚੜ ਜਾਂਦਾ, ਹੋਰ ਚਾਓ ਦੇ ਨਾਲ ਅੱਗੇ ਹੋ ਕੇ ਉਹ ਲੜਦੇ ਨੇ।
ਤੁਰਕਨ ਪਲਾਏ ਮਾਰਨ ਸੁਪਾਚ,
ਤੁਰਕਾਂ ਨੂੰ ਮਾਰ ਕੇ ਭਾਜੜਾ ਪਾਉਂਦੇ ਹਨ।
ਕਰ ਤਰਾਸ ਬੋਰ ਮੈਂ ਜੰਗ ਬਾਜ
ਔਰ ਕਹਿੰਦੇ ਫਿਰ ਤੁਰਕ ਡਰ ਕੇ ਪਿੱਛੇ ਨੂੰ ਦੌੜਦੇ ਮੁੜ ਕੇ ਲੜਨ ਦੀ ਇੱਛਾ ਨਹੀਂ ਕਰਦੇ ਉਹਨਾਂ ਅੰਦਰ ਲੜਨ ਦਾ ਮੁੜ ਕੇ ਹੌਸਲਾ ਨਹੀਂ ਪੈਂਦਾ
ਕਹਿੰਦੇ
ਕਈ ਪੱਥੇ ਤੀਰਾਂ ਦੇ ਖਾਲੀ ਕਰ ਦਿੱਤੇ ਬਾਬਾ ਗੁਰਦਿੱਤਾ ਜੀ ਨੇ ਚਲਾ ਚਲਾ ਕੇ
ਸਰ ਘਰ ਮੰਗਾਏ
ਹੋਰ ਤੀਰ ਤਿੱਖੇ ਮੰਗਾ ਕੇ ਪੱਥਾ ਭਰ ਲੈਂਦੇ ਨੇ ਪੱਥਾ ਖਾਲੀ ਕਰ ਦਿੰਦੇ ਨੇ ਫਿਰ ਪੱਥਾ ਭਰ ਲੈਂਦੇ ਨੇ ਤੀਰਾਂ ਦਾ ਇਹ ਤਾਂ ਕਈ ਪੱਥੇ ਤੀਰਾਂ ਦੇ ਖਾਲੀ ਕੀਤੇ ਨੇ ਚਲਾ ਚਲਾ ਕੇ
ਮੈਂ ਨਿਫਲ ਤੀਰ ਤਿਆਗੰਤ ਕੋਏ
ਜਿਹੜਾ ਤੀਰ ਚਲਾਉਂਦੇ ਨੇ ਬਾਬਾ ਗੁਰਦਿੱਤਾ ਜੀ ਉਹ ਨਿਸ਼ਫਲ ਨਹੀਂ ਜਾਂਦਾ ਉਹ ਤੀਰ ਕਿਸੇ ਨਾ ਕਿਸੇ ਨੂੰ ਮਾਰ ਕੇ ਠੰਡਾ ਹੁੰਦਾ ਹੈ
ਹਾਏ ਪਤਨ ਅੰਗ ਲਗ ਪਰਤ ਸੋਏ
ਚਾਹੇ ਕਿਸੇ ਘੋੜੇ ਨੂੰ ਵੱਜੇ ਚਾਹੇ ਕਿਸੇ ਸੂਰਮੇ ਨੂੰ ਵੱਜੇ ਭਾਵੇਂ ਉਹ ਜ਼ਖਮੀ ਹੋਵੇ ਪਰ ਉਹ ਤੀਰ ਖਾਲੀ ਨਹੀਂ ਜਾਂਦਾ
ਹੁਣ ਸੂਰਜ ਮਲ ਧਨ ਕੋ ਚੰਬਾ
ਫਿਰ ਇੱਧਰ ਸਤਿਗੁਰਾਂ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਸੂਰਜ ਮਲ ਜੀ ਉਹ ਵੀ ਆ ਗਏ ਨੇ ਜੰਗ ਦੇ ਮੈਦਾਨ ਚ ਉਹਨਾਂ ਨੇ ਵੀ ਧਨਕ ਸੰਭਾਲਿਆ ਹੈ
ਕਰ ਚੌਂ ਸੁਰ ਸਰ ਬੜਾ
ਬੜੇ ਚੌਂਪ ਨਾਲ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਬਾਬਾ ਸੂਰਜ ਮਲ ਜੀ ਵੀ ਲੜ ਰਹੇ ਨੇ
ਸ੍ਰੀ ਤੇਗ ਬਹਾਦਰ ਕਿਰਤ ਮਾਏ
ਆ ਗਏ ਨੇ ਦੀਨ ਦੁਨੀਆਂ ਦੇ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਮਾਨ ਹੱਥ ਵਿਚ ਹੈ ਨਾਵੇਂ ਪਾਤਸ਼ਾਹ ਦੇ ਤੀਰ ਪਕੜਿਆ ਚਿਲੇ ਤੇ ਚਾੜਿਆ ਸਾਹਮਣੇ ਤੁਰਕਾਂ ਦੀ ਛਾਤੀ ਨੂੰ ਵੇਖਿਆ ਨਿਸ਼ਾਨਾ ਵੇਖ ਕੇ ਤੀਰ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਚਲਾਇਆ ਹੈ
ਹਾਲਾਂਕਿ
ਨਾਲ ਦੇ ਸੂਰਮੇ ਕਹਿੰਦੇ ਮਹਾਰਾਜ ਜੀ ਤੁਹਾਡੀ ਛੋਟੀ ਉਮਰ ਹੈ ਆਪ ਜੀ ਚਲੇ ਜਾਓ ਵਾਪਸ ਕਹਿੰਦੇ ਨਹੀਂ ਜੰਗ ਦੇ ਮੈਦਾਨ ਚ ਅਸੀਂ ਵੀ ਜੂਝਣਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੂਰਮੇ ਵਰਜਦੇ ਨੇ ਪਰ ਰੁਕਦੇ ਨਹੀਂ ਫਿਰ ਵੀ ਅੱਗੇ ਆ ਕੇ ਤੀਰ ਚਲਾਉਂਦੇ ਨੇ
ਨਿਜ ਨਿਜ ਤੁਰੰਗ
ਇਸੇ ਜੰਗ ਤੋਂ ਬਾਅਦ ਮੇਰੇ ਨਾਵੇਂ ਪਾਤਸ਼ਾਹ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਸੀ ਤੇਗ ਬਹਾਦਰ ਪਹਿਲਾ ਨਾਂ ਮੇਰੇ ਸਾਹਿਬ ਦਾ ਤਿਆਗ ਮਲ ਸੀ ਇਸ ਜੰਗ ਤੋਂ ਬਾਅਦ ਜਦੋਂ ਉਹਨਾਂ ਦੇ ਤੇਗ ਦੇ ਜ਼ੋਹਰ ਵੇਖੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਇਹ ਤੇਗ ਬਹਾਦਰ ਹੋਣਗੇ ਇਹ ਤੇਗ ਬਹਾਦਰ ਨੇ ਕਹਿੰਦੇ ਇਸ ਪ੍ਰਕਾਰ ਨਾਲ ਬੜੀ ਬਹਾਦਰੀ ਨਾਲ ਆਪੋ ਆਪਣੇ ਘੋੜਿਆਂ ਤੇ ਫਿਰ ਕੇ ਜੰਗ ਲੜ ਰਹੇ ਨੇ ਬਾਬਾ ਸੂਰਜ ਮਲ ਜੀ ਬਾਬਾ ਗੁਰਦਿੱਤਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪੁਰ ਮੈਂ ਸਹਾਏ ਇਸ ਉੱਤੇ ਜਾਏ
ਔਰ ਨਗਰ ਦੇ ਵਿੱਚ ਸਹਾਇਤਾ ਕਰਦੇ ਇਧਰ ਉਧਰ ਫਿਰ ਕੇ ਸਾਰੇ ਨਗਰ ਦਾ ਮੁਆਇਨਾ ਕਰਦੇ ਨੇ
ਸੂਰਨ ਦਲੇਰ ਕਰਦੇ
ਔਰ ਵੀਰ ਅਸੀਂ ਸੰਕੇਤ ਵਿਚ ਵੇਖ ਰਹੀ ਹੈ ਮਾਂ ਨਾਨਕੀ ਮਾਤਾ ਮਰਵਾਈ ਔਰ ਆਪਣੀਆਂ ਨੂੰਹਾਂ ਦੇ ਸਮੇਤ ਖਲੋਤਿਆ ਜੰਗ ਦਾ ਦ੍ਰਿਸ਼ ਵੇਖ ਰਹੇ ਨੇ
ਚੜ ਕਰ ਮਰਵਾਈ ਉੱਚ ਥਾਂ
ਮਾਤਾ ਮਰਵਾਈ ਜੀ ਵੀ ਉੱਚੇ ਥਾਂ ਤੇ ਖਲੋਤੇ ਹਨ
ਤੁਰਕਾਨ ਸੈਨ ਦੇਖਤ ਮਾਂ
ਵੇਖਦੇ ਨੇ ਵੀ ਤੁਰਕਾਂ ਦੀ ਬਹੁਤ ਸਾਰੀ ਫੌਜ ਆਈ ਹੈ ਲਾਸ਼ਾਂ ਹੀ ਲਾਸ਼ਾਂ ਦੂਰ ਤੱਕ ਖਿੰਡੀਆਂ ਨਜ਼ਰ ਆਉਂਦੀਆਂ ਨੇ
ਪਰਿਵਾਰ ਗੁਰਨ ਚੜ ਚੜ ਮਿਆਰ
ਸਤਿਗੁਰਾਂ ਦਾ ਪਰਿਵਾਰ ਕੋਠੇ ਦੇ ਅੰਬਾਰੀ ਤੇ ਚੜ ਚੜ ਕੇ ਵੇਖਦੇ ਨੇ
ਕਰਤਾਰ ਤੁਫੰਗਨ ਬਾਰ ਬਾਰ
ਬਾਰ ਬਾਰ ਬੰਦੂਕਾਂ ਕੜਕ ਰਹੀਆਂ ਨੇ ਤੜਕ ਰਹੀਆਂ ਨੇ ਅਨੇਕਾਂ ਹਥਿਆਰਾਂ ਦੇ ਚੱਲਣ ਦੀ ਆਵਾਜ਼ ਆ ਰਹੀ ਹੈ
ਗੁਰਦਿਸ਼ਾ ਦਿਖੇ ਜੈ ਕਰਤ ਜੰਗ
ਉਧਰ ਵੇਖਦੀਆਂ ਨੇ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਖਲੋਤੇ ਲੜਦੇ ਨੇ ਉਹਨਾਂ ਵੱਲ ਵੀ ਵੇਖਦੀਆਂ ਨੇ
ਗੁਰੂ ਨਾਨਕ ਬਣੇ ਸਹਾਏ ਅੰਗ
ਵੇਖ ਕੇ ਕਹਿੰਦੀਆਂ ਨੇ ਗੁਰੂ ਨਾਨਕ ਸਾਹਿਬ ਇਹਨਾਂ ਦੀ ਸਹਾਇਤਾ ਕਰਨ ਗੁਰੂ ਨਾਨਕ ਸਾਹਿਬ ਨੂੰ ਆਪਣੇ ਸੂਰਮਿਆਂ ਦੀ ਆਪਣੇ ਬੱਚਿਆਂ ਦੀ ਸਹਾਇਤਾ ਕਰਨ ਇਹਦਾ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਅਰਦਾਸਾਂ ਕਰਦੇ ਨੇ
ਸਿਮਰੰਤ ਨਾਮ ਡਰ ਧਾਰ ਧਾਰ
ਕਦੇ ਕਦੇ ਮਨ ਚ ਡਰ ਵੀ ਆਉਂਦਾ ਪਰ ਨਾਮ ਸਿਮਰਦੇ ਨੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਹਨ
ਤੁਰਕਾਂ ਫੌਜ ਬਹੁਤੀ ਨਿਆਰ
ਇਹ ਵੇਖ ਕੇ ਵੀ ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਹੈ ਸਤਿਗੁਰਾਂ ਦੇ ਨਾਲ ਸੂਰਮੇ ਥੋੜੇ ਨੇ ਪਹਿਲੀ ਵਾਰ ਜੰਗ ਵੇਖ ਰਹੇ ਨੇ ਮਾਤਾ ਜੀ ਹੋਣੀ ਇਸ ਕਰਕੇ ਵੇਖ ਕੇ ਕਈ ਵਾਰੀ ਮਨ ਚ ਡਰ ਵੀ ਆ ਜਾਂਦਾ ਹੈ ਮਨ ਚ ਸਹਿਮ ਵੀ ਆ ਜਾਂਦਾ ਹੈ
ਪੁੱਤਰਨ ਸਨੇ ਔਰ ਹਦਕ ਆਏ
ਬੱਚਿਆਂ ਦਾ ਸਨੇਹ ਵੀ ਆ ਜਾਂਦਾ ਵੀ ਸਾਡੇ ਬੱਚੇ ਵੀ ਲੜ ਰਹੇ ਨੇ ਬਾਬਾ ਗੁਰਦਿੱਤਾ ਜੀ ਲੜ ਰਹੇ ਨੇ ਬਾਬਾ ਸੂਰਜਮਲ ਜੀ ਸ੍ਰੀ ਤੇਗ ਬਹਾਦਰ ਜੀ ਲੜ ਰਹੇ ਨੇ ਉਹਨਾਂ ਵੱਲ ਵੀ ਵੇਖ ਕੇ ਮਨ ਦੇ ਵਿੱਚ ਉਹਨਾਂ ਪ੍ਰਤੀ ਵੀ ਸਨੇਹ ਆ ਜਾਂਦਾ ਮਮਤਾ ਆ ਜਾਂਦੀ ਹੈ
ਜਿਸ ਚੈ ਹਟਾਏ ਨਰ ਪਛਾਏ
ਔਰ ਮਨ ਚ ਚਾਹੁੰਦੇ ਵੀ ਨੇ ਮਾਤਾ ਜੀ ਹੁਣੇ ਵੀ ਬੱਚਿਆਂ ਨੂੰ ਤਾਂ ਪਿੱਛੇ ਕਰ ਲਈਏ ਇਹ ਤਾਂ ਬਾਲਕ ਨੇ ਪਰ ਗੁਰੂ ਸਾਹਿਬ ਦੇ ਬੱਚੇ ਸਾਹਿਬਜ਼ਾਦੇ ਵੀ ਉਹਨੇ ਹੀ ਵੀਰ ਰਸ ਨਾਲ ਲੜ ਰਹੇ ਨੇ ਜਿੰਨੇ ਵੀਰ ਰਸ ਨਾਲ ਛੇਵੇਂ ਪਾਤਸ਼ਾਹ ਲੜ ਰਹੇ ਨੇ
ਕਿਸ ਚੈ ਹਟਾਏ ਨਰ ਪਛਾਏ
ਮਾਤਾ ਜੀ ਹੁਣੀ ਕਈ ਵਾਰੀ ਸੇਵਾਦਾਰ ਵੀ ਭੇਜ ਦਿੰਦੇ ਨੇ ਕਿ ਤੇਗ ਬਹਾਦਰ ਜੀ ਨੂੰ ਆਖੋ ਪਿੱਛੇ ਆ ਜਾਣ ਬਾਬਾ ਸੂਰਜਮਲ ਜੀ ਨੂੰ ਕਹੋ ਅੱਗੇ ਬਹੁਤਾ ਜਾ ਕੇ ਨਾ ਲੜਨ ਇਹ ਤਾਂ ਬੰਦੇ ਭੇਜ ਭੇਜ ਕੇ ਬੁਲਾਉਂਦੇ ਨੇ
ਮਾਨੈ ਨਾ ਸੋਏ ਮੈਂ ਮੁਰਤ ਵੀਰ
ਸਤਿਗੁਰਾਂ ਦੇ ਸਾਹਿਬਜ਼ਾਦੇ ਵੀ ਇਹੋ ਜਿਹੇ ਵੀਰ ਬਹਾਦਰ ਯੋਧੇ ਨੇ ਮੰਨਦੇ ਨੀ ਕਿਸੇ ਦਾ ਕਹਿਣਾ ਕਹਿੰਦੇ ਸਾਡੇ ਪਿਤਾ ਜੀ ਕੋਲੋਂ ਅਸੀਂ ਆਗਿਆ ਲੈ ਲਈ ਹੈ ਲੜਨ ਵਾਸਤੇ
ਹਮ ਸ਼ਸਤਰ ਧਰਤ ਛਤਰੀ ਤਬੀਰ
ਅਸੀਂ ਸ਼ਸਤਰ ਧਾਰੀ ਆ ਸ਼ਸਤਰ ਧਾਰੀ ਦਾ ਕੰਮ ਨਹੀਂ ਜੰਗ ਦੇ ਮੈਦਾਨ ਚ ਪਿੱਠ ਵਿਖਾ ਕੇ ਪਿੱਛੇ ਨੂੰ ਆ ਜਾਏ ਇੱਕ ਸੂਰਮੇ ਦਾ ਇਹ ਕੰਮ ਨਹੀਂ ਛਤਰੀ ਦੇ ਪੁੱਤਰ ਆ ਗੁਰੂ ਕਲਗੀਧਰ ਨੇ ਵੀ ਕਿਹਾ ਨਾ ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਕਹਿ ਤਬ ਆਵਤ ਹੈ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੇ ਤੁਹੇ ਤਿਆਗ ਕਹਾਂ ਚਿਤ ਤਾ ਮੈਂ ਧਰੋ ਅਬ ਰੀਜ ਕਹਿ ਦੇਹੋ ਵਹ ਹਮਕੋ ਜੋ ਹੋ ਬੇਨਤੀ ਕਰ ਜੋਰ ਕਰੋ ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ ਕਹਿੰਦੇ ਅਸੀਂ ਛਤਰੀ ਦੇ ਪੁੱਤਰ ਆ ਛਤਰੀ ਦਾ ਧਰਮ ਨਹੀਂ ਸ਼ਸਤਰਧਾਰੀ ਦਾ ਧਰਮ ਨਹੀਂ ਜੰਗ ਦੇ ਮੈਦਾਨ ਚ ਪਿੱਠ ਵਿਖਾ ਕੇ ਪਿੱਛੇ ਨੂੰ ਮੁੜਾਵੇ
ਰਣ ਤਿਆਗ ਦੇਣ ਇਹ ਧਰਮ ਨਾਏ
ਜੰਗ ਦਾ ਮੈਦਾਨ ਛੱਡ ਦੇਣਾ ਤੇ ਛਤਰੀ ਦਾ ਕਰਮ ਨਹੀਂ ਹੈ ਛਤਰੀ ਦਾ ਕਰਮ ਹੈ ਜੰਗ ਦੇ ਮੈਦਾਨ ਚ ਜਿੱਥੇ ਖੜਾ ਹੈ ਦੁਸ਼ਮਣ ਦੇ ਸਾਹਮਣੇ ਜਾਂ ਉਹਨੂੰ ਮਾਰ ਦੇਵੇ ਜਾਂ ਮਰ ਜਾਵੇ ਇਹਨਾਂ ਦੋਹਾਂ ਚੋਂ ਇੱਕ ਕੰਮ ਕਰੇ ਤੀਜਾ ਕੰਮ ਸੂਰਮੇ ਵਾਸਤੇ ਕੋਈ ਨਹੀਂ
ਗਨ ਰਿਪਨ ਹਨ ਹਮ ਜੰਗ ਮਾਏ
ਇਹ ਆਏ ਹੋਏ ਗਨ ਰਿਪਾਂ ਨੂੰ ਦੁਸ਼ਮਣਾਂ ਨੂੰ ਅਸੀਂ ਜੰਗ ਦੇ ਮੈਦਾਨ ਚ ਮਾਰ ਕੇ ਪਿੱਛੇ ਹਟਾਂਗੇ
ਗੁਰ ਪਿਤਾ ਜੱਥਾ ਹਥਿਆਰ ਧਾਰ
ਸਾਡੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਥਿਆਰ ਧਾਰੇ ਨੇ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਨੇ
ਸੁਲਤਾਨ ਸੈਨ ਅਣਗਣ ਸ਼ਿੰਗਾਰ
ਅਣਗਿਣਤ ਤੁਰਕਾਂ ਦੀ ਸੈਨਾ ਉਹਨਾਂ ਨੇ ਜੰਗ ਦੇ ਮੈਦਾਨ ਚ ਮਾਰੀ ਹੈ ਸਾਡੇ ਪਿਤਾ ਜੀ ਨੇ
ਹਮ ਹਟੈ ਤਥਾ ਨੇ ਹਟੈ ਜੰਗ
ਆਪਣੇ ਪਿਤਾ ਜੀ ਵਾਂਗ ਦੁਸ਼ਮਣਾਂ ਨੂੰ ਮਾਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ
ਹਿਮ ਪਾਕ ਪ੍ਰਹਾਰਤ ਸਰ ਨਿਸੰਗ
ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਗੁਰਦਿੱਤਾ ਜੀ ਕੱਢ ਕੱਢ ਕੇ ਪੱਥੇ ਚੋਂ ਚੌਣਵੇਂ ਜੇ ਤੀਰ ਚਾੜ ਚਾੜ ਕੇ ਚਿਲੇ ਤੇ ਛੱਡਣ ਲੱਗੇ ਨੇ
ਜਬ ਲਖੇ ਤੁਰਕਨ ਸਮਦਾਏ ਧਾਏ
ਕਹਿੰਦੇ ਜਦੋਂ ਵੇਖਿਆ ਬਹੁਤ ਸਾਰੇ ਤੁਰਕ ਸਮਦਾਏ ਜੰਗ ਦੇ ਮੈਦਾਨ ਚ ਅੱਗੇ ਦੌੜੇ ਆ ਰਹੇ ਨੇ
ਇੱਕ ਥਲ ਸੋ ਪਏ ਸਭ ਸਿਮਟ ਆਏ
ਵੇਖਿਆ ਵੀ ਤੁਰਕ ਸਾਰੇ ਇੱਕ ਥਾਂ ਤੇ ਕੇਂਦਰਿਤ ਹੋ ਗਏ ਨੇ ਇੱਕ ਥਾਂ ਤੇ ਇਕੱਠੇ ਹੋ ਗਏ ਨੇ ਚਾਰੇ ਪਾਸਿਓ ਇੱਕ ਥਾਂ ਤੇ ਇਕੱਠੇ ਹੋ ਕੇ ਹਮਲਾ ਕਰਨ ਲੱਗੇ ਨੇ
ਸਤਿਗੁਰ ਸਮੇਤ ਵਿਧੀਆ ਸੁਧੀਰ
ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਛੀਨਾ
ਹਰ ਬਿਪਰ ਮਲਕ ਜਾਤੀ ਸੁਬੀਰ
ਸਤਿਗੁਰਾਂ ਦੇ ਬ੍ਰਾਹਮਣ ਸਿੱਖ ਭਾਈ ਜਾਤੀ ਮਲਕ ਦੀ ਜੋ ਬੜੇ ਯੋਧੇ ਸੂਰਮੇ ਹਨ
ਇਤਿਹਾਸ ਸੁਪੱਤ ਸਮਝਾਏ ਆਏ
ਇਲਾਵਾ ਹੋਰ ਵੀ ਬਹੁਤ ਸਾਰੇ ਸੁਪੱਟ ਹੋਰ ਵੀ ਬਹੁਤ ਸਾਰੇ ਸੂਰਮੇ ਸਤਿਗੁਰਾਂ ਦੇ ਸਮੇਤ ਅੱਗੇ ਵੱਧ ਕੇ ਆਏ ਨੇ
ਜਿਸ ਬਸਰ ਛੀਟ ਚਿਰੋਣਤ ਲਗਾਏ
ਸੂਰਮਿਆਂ ਦੇ ਸਰੀਰਾਂ ਤੇ ਪਾਏ ਕੱਪੜੇ ਖੂਨ ਦੇ ਰੰਗ ਨਾਲ ਰੰਗੇ ਹੋਏ ਨੇ ਖੂਨ ਦੇ ਰੰਗ ਨਾਲ ਪਾਏ ਬਸਤਰ ਰੰਗੇ ਹੋਏ ਏਦਾਂ ਜਾਪਦੇ ਨੇ ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਚ ਉਨ੍ਹਾਂ ਬਾਰੇ ਇੱਕ ਉਪਮਾ ਅਲੰਕਾਰ ਦਿੱਤਾ ਹੈ ਸਾਹਿਬ ਕਹਿੰਦੇ ਫੁੱਲ ਖਿੜੇ ਜਣ ਬਾਕੀ ਬਾਣੇ ਯੋਧਿਆਂ ਸੂਰਮਾ ਤੇ ਸੂਰਮਿਆਂ ਦੇ ਤਨ ਤੇ ਪਾਏ ਹੋਏ ਕੱਪੜੇ ਬਸਤਰ ਉਨ੍ਹਾਂ ਤੇ ਲੱਗਾ ਹੋਇਆ ਲਾਲ ਰੰਗ ਦਾ ਖੂਨ ਲਹੂ ਏਦਾਂ ਜਾਪਦਾ ਜਿਵੇਂ ਕਿਸੇ ਬਾਗ ਵਿਚ ਫੁੱਲ ਖਿੜੇ ਹੋਣ ਲਾਲ ਰੰਗ ਦੇ ਗੁਲਾਬ ਦੇ ਫੁੱਲ ਖਿੜੇ ਹੋਣ ਏਦਾਂ ਸੂਰਮਿਆਂ ਦੇ ਪਾਏ ਹੋਏ ਬਾਗੇ ਕੱਪੜੇ ਰੰਗੇ ਹੋਏ ਨੇ
ਦ੍ਰਿਪ ਸਮੁਖ ਬਾਦ ਕਰ ਟੋਲ ਬ੍ਰਿੰਦ
ਦੁਸ਼ਮਣ ਟੋਲਾ ਬੰਨ ਕੇ ਬੜਾ ਵੱਡਾ ਸਾਹਮਣੇ ਹਮਲਾ ਕਰਕੇ ਆ ਰਹੇ ਨੇ
ਹੋਏ ਖੜੇ ਗੁਰੂ ਸ਼੍ਰੀ ਹਰਗੋਬਿੰਦ
ਗੁਰੂ ਹਰਗੋਬਿੰਦ ਸਾਹਿਬ ਉਨ੍ਹਾਂ ਦਾ ਹੱਲਾ ਰੋਕਣ ਵਾਸਤੇ ਅੱਗੇ ਆਣ ਖਲੋਤੇ ਨੇ
तीरन मंगाए पर कर निछंग।
महाराज जी ने पत्थे मंगा ले तीरां दे भरे हुए बहुत सारे तीरां दी खचरा मंगा लिया भरिया हुई
ज्ञान गन बतूर प्रविशे पुचंग।
कहंदे एदा मन हो भी वह जेडे पत्थे च पाए हुए तीर ने ना जेडे चौणवे चौणवे जिवे सप्पा दियां कई किस्म हुंदियां पर कुछ सप बड़े जहरीले हुंदे ने। कहंदे मानो चुन चुन के एक एक जहरीला सप जेड़ा किसे नू डंग के पानी भी ना मंगण देवे ਉਹ ਸੱਪ ਇਕੱਠੇ ਕਰਕੇ ਮਾਨੋ ਤੀਰਾਂ ਦੇ ਰੂਪ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਪੱਛੇ ਚ ਪਾ ਕੇ ਇਕੱਠੇ ਕੀਤੇ ਹੋਣ।
ਗੁਲਕਾਨ ਬਹੁਤ ਬਾਰੂਦ ਦੀਨ
ਪੂਰਵਿਆਂ ਚ ਗੋਲੀਆਂ ਵੰਡ ਦਿੱਤੀਆਂ ਖੁੱਲਾ ਬਰੂਦ ਵੰਡ ਦਿੱਤਾ। ਖਾਲਸਾ ਜੀ ਹੁਣ ਅਖੀਰਲਾ ਹੱਲਾ ਹੈ ਹੁਣ ਕੋਈ ਬਹੁਤੀ ਲੜਾਈ ਦਾ ਸਮਾਂ ਨਹੀਂ ਰਿਹਾ।
ਮਨ ਪਾਏ ਜੀਤੀ ਸੁਪਟਾਨ ਲੀਨ
ਮਨ ਪਾਉਂਦਾ ਬਰੂਦ ਮਨ ਪਾਉਂਦੀਆਂ ਗੋਲੀਆਂ ਮਨ ਪਾਉਂਦੇ ਹਥਿਆਰ ਮਨ ਪਾਉਂਦੀਆਂ ਬੰਦੂਕਾਂ ਗੁਰੂ ਕੇ ਸੂਰਮਿਆਂ ਨੇ ਲਈਆਂ ਹਨ।
ਜਲ ਪਾਨ ਕੀਨ ਸਾਵਧਾਨ ਹੋਏ
ਸੂਰਮਿਆਂ ਨੇ ਪਾਣੀ ਵੀ ਛਕ ਲਿਆ ਵਿਚ ਜਲ ਛਕਾਉਣ ਵਾਲੇ ਵੀ ਸਨ। ਗਰਮੀਆਂ ਦੇ ਦਿਨ ਸਨ ਅਸਾੜ ਦੇ ਮਹੀਨੇ ਚ ਇਹ ਜੰਗ ਹੋਇਆ ਤੇ ਕਹਿੰਦੇ ਉਸ ਵੇਲੇ ਜਲ ਛਕ ਲਿਆ ਬਹੁਤ ਸਾਰੇ ਸੂਰਮੇ ਜਲ ਛਕ ਕੇ ਤਿਆਰ ਬਰ ਤਿਆਰ ਹੋ ਗਏ ਨੇ।
ਤੁਰਕਾਨ ਅਗਰ ਰਣ ਮੈਂ ਖਲੋਏ
ਤੁਰਕਾਂ ਦੇ ਸਾਹਮਣੇ ਅੱਗੇ ਆ ਕੇ ਖਲੋ ਗਏ ਨੇ ਬਹਾਦਰ।
ਤੂੰ ਦਿਸ਼ਨ ਸੂਰ ਕਨ ਦੂਰ ਦੂਰ
ਪਾਸਿਆਂ ਦੇ ਸੂਰਮੇ ਦੂਰ ਦੂਰ ਹੋ ਕੇ ਖਲੋਤੇ ਹਨ।
ਧੁੰਦਪ ਬਜਨ
ਨਗਾਰਾ ਵੱਜ ਰਿਹਾ ਇਧਰ ਸਤਿਗੁਰਾਂ ਦਾ ਨਗਾਰਾ ਉਧਰ ਤੁਰਕਾਂ ਦਾ ਨਗਾਰਾ ਨਗਾਰੇ ਵੱਜ ਰਹੇ ਨੇ। ਨਗਾਰਿਆਂ ਦੇ ਗੜਗੜਾਹਟ ਦੀ ਆਵਾਜ਼ ਆਕਾਸ਼ ਵਿਚ ਗੂੰਜਣ ਲੱਗੀ ਹੈ।
ਮੈਂ ਕਹਿ ਸੁਚੇਤ ਪੁਨ ਲੜਨ ਜਾਏ
ਸੁਚੇਤ ਹੋ ਗਏ ਨੇ ਇੱਕ ਵਾਰੀ ਫੇਰ ਤੇ ਸੁਚੇਤ ਹੋ ਕੇ ਲੜਨ ਵਾਸਤੇ ਚਾਓ ਨਾਲ ਵਧੇ ਨੇ।
ਸਰਦਾਰ ਪਹੁੰਚੇ ਹਿਤ ਉਮਾਏ
ਉਧਰ ਜਿਹੜੇ ਤੁਰਕਾਂ ਦੇ ਸਰਦਾਰ ਸਨ ਉਹ ਪਹੁੰਚਣ ਵਾਸਤੇ ਉਮਾ ਨਾਲ ਅੱਗੇ ਆਉਣ ਲੱਗੇ।
ਦੁਏਰਾ ਇਸ ਪ੍ਰਕਾਰ ਸਿਰ ਬਾਂਧ ਕੇ ਦੋਈ ਦਿਸ਼ ਤੇ ਸਾਵਧਾਨ
ਦੋਵਾਂ ਪਾਸਿਓਂ ਪਿੜ ਜਿਹਾ ਬੰਨ ਲਿਆ। ਇਧਰ ਤੁਰਕ ਖਲੋ ਗਏ ਇੱਕ ਪਾਸੇ ਸਤਿਗੁਰਾਂ ਦੇ ਸੂਰਮੇ ਬਹਾਦਰ ਖਲੋ ਗਏ ਨੇ। ਦੋਵਾਂ ਪਾਸੇ ਆਹਮੋ ਸਾਹਮਣੇ ਦੋਵੇਂ ਦਲ ਖੜ ਗਏ ਹਨ।
ਲਲਨ ਮਰਨ ਅਰਸੋਂ ਅਰਨ ਛੁੱਟੈ ਤੁਫੰਗ ਮਾਨ
ਲੜਨ ਵਾਸਤੇ ਮਰਨ ਵਾਸਤੇ ਦੁਸ਼ਮਣ ਨਾਲ ਅੜਨ ਵਾਸਤੇ ਇੱਕ ਨਹੀਂ ਸੈਂਕੜੇ ਬੰਦੂਕਾਂ ਚੱਲ ਰਹੀਆਂ ਨੇ ਸੈਂਕੜੇ ਤੀਰ ਚੱਲ ਰਹੇ ਨੇ।
ਚੜਿਓ ਜਾਮ ਦਿਨ ਲੜਨ ਤਬ ਤੁਰਕ ਸ਼ਰਮ ਚੋ ਹੋਏ
ਖਾਲਸਾ ਜੀ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜੰਗ ਸ਼ੁਰੂ ਹੋਇਆ ਸੀ। ਰਾਤ ਨੂੰ ਤੁਰਕ ਚੱਲੇ ਸੀ ਰਾਤ ਵੀ ਸਾਰੀ ਸੁੱਤੇ ਨਹੀਂ ਸੀ ਸਵੇਰ ਤੋਂ ਜੰਗ ਲੜ ਰਹੇ ਨੇ। ਇੱਕ ਪੈਰ ਦਿਨ ਚੜ ਚੁੱਕਾ ਇੱਕ ਪੈਰ ਦਿਨ ਚੜ ਚੁੱਕਾ ਯਾਨੀ ਕਿ ਦੋ ਢਾਈ ਪੈਰ ਹੋ ਗਏ ਨੇ ਜੰਗ ਲੜਦਿਆਂ। ਇਸ ਕਰਕੇ ਤੁਰਕ ਹੁਣ ਲੜ ਲੜ ਕੇ ਥੱਕ ਚੁੱਕੇ ਨੇ।
ਬੀਤੇ ਸਵਾ ਦੋ ਪੈਰ ਜਿਨ ਕਰਤੇ ਜੰਗ ਖਰੋਏ
ਖਲੋਤਿਆਂ ਜੰਗ ਕਰਦਿਆਂ ਤਕਰੀਬਨ ਸਵਾ ਦੋ ਪੈਰ ਬੀਤ ਗਏ ਨੇ ਲੜਦਿਆਂ ਲੜਦਿਆਂ। ਇਸ ਕਰਕੇ ਤੁਰਕ ਵੀ ਹੁਣ ਲੜ ਲੜ ਕੇ ਹਾਰ ਚੁੱਕੇ ਨੇ ਥੱਕ ਚੁੱਕੇ ਨੇ।
ਸਵਾ ਜਾਮ ਨਿਸਰੇ ਤੇ ਪਰਿਓ ਜੰਗ ਕਮਸਾਨ
ਸਵਾ ਪੈਰ ਰਾਤ ਰਹਿੰਦੀ ਜਦੋਂ ਜੰਗ ਸ਼ੁਰੂ ਹੋ ਗਿਆ ਸੀ ਤੇ ਸਵਾ ਪੈਰ ਦਿਨ ਚੜ ਚੁੱਕਾ ਤੇ ਜੰਗ ਹੋ ਰਿਹਾ।
ਦਿਵਸ ਜਾਮ ਇੱਕ ਚੜੇ ਲੱਗ ਤੁਰਕਨ ਕੀ ਗਨਹਾਨ
ਤੁਰਕਾਂ ਦੀ ਬਹੁਤ ਸਾਰੀ ਫੌਜ ਸਿਰਫ ਸਵਾ ਦੋ ਪੈਰ ਦੇ ਵਿਚ 50,000 ਤੋਂ ਵੀ ਵੱਧ ਫੌਜ ਜੰਗ ਦੇ ਮੈਦਾਨ ਚ ਮਾਰੀ ਵੀ ਜਾ ਚੁੱਕੀ ਹੈ। ਇਹੋ ਜਿਹਾ ਗਹਿ ਗੱਟ ਜੰਗ ਹੋਇਆ ਕਿ 50,000 ਤੋਂ ਵੀ ਵੱਧ ਫੌਜ ਜਿਹੜੇ ਤਾਂ ਲੁਟੇਰੇ ਆਏ ਸੀ ਨਾ ਕਹਿੰਦੇ ਸੀ ਲੁੱਟ ਕਸੁੱਟ ਕਰਾਂਗੇ ਉਹ ਤਾਂ ਪਹਿਲੀ ਜੰਗ ਦਾ ਹੱਲਾ ਹੀ ਹੋਇਆ। ਜਦੋਂ ਅੱਗੋਂ ਤਿੱਖੇ ਹੱਥ ਵੇਖੇ ਸਿੰਘਾਂ ਦੇ ਉਹ ਤਾਂ ਪਹਿਲਾਂ ਹੀ ਦੌੜ ਗਏ ਜੰਗ ਦਾ ਮੈਦਾਨ ਛੱਡ ਕੇ। ਲੜਨ ਦਾ ਹੌਸਲਾ ਹੀ ਨਹੀਂ ਉਹਨਾਂ ਨੇ ਕੀਤਾ। ਜਿਹੜੇ ਲੜੇ ਉਹਨਾਂ ਵਿਚੋਂ ਵੀ ਬਹੁਤ ਸਾਰੀ ਤਿੰਨ ਹਿੱਸੇ ਫੌਜ ਜੰਗ ਦੇ ਮੈਦਾਨ ਚ ਮਾਰੀ ਗਈ।
ਪੰਥ ਚਲਤ ਕੱਚ ਸ਼ਰਮ ਚਬੇ ਬਹੁਰੋ ਜੰਗ ਵਿਸਾਲ
ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕੀਤਾ ਸੀ। ਸਾਰਾ ਦਿਨ ਚਲਦੇ ਆਏ ਰਾਤ ਵੀ ਚਲਦੇ ਆਏ ਦੂਜਾ ਅੱਗੋ ਜੰਗ ਲੜਨਾ ਪੈ ਗਿਆ ਤੇ ਜੰਗ ਲੜਦਿਆਂ ਤੇ ਪੈਂਡਾ ਤੈਅ ਕਰਦਿਆਂ ਥੱਕ ਚੁੱਕੇ ਸਨ।
ਪੁਨ ਸਤਿਗੁਰ ਸਮਰੱਥ ਬਡ ਨਾਸ਼ਕੀਨ ਰਿਪ ਜਾਲ
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੇ ਸਮਰੱਥ ਨੇ ਐਸੇ ਸਮਰੱਥ ਨੇ ਜਿਨ੍ਹਾਂ ਨੇ ਬਹੁਤ ਸਾਰੇ ਦੁਸ਼ਮਣਾਂ ਦਾ ਰਿਪੂਆਂ ਦਾ ਨਾਸ਼ ਕੀਤਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਜੰਗ ਜਾਰੀ ਹੈ ਔਰ ਇਸ ਜੰਗ ਦੇ ਦੌਰਾਨ ਭਾਈ ਲੱਖੂ ਜੀ ਗੁਰਮੁਖ ਪਿਆਰੇ ਉਹ ਜੰਗ ਦੇ ਮੈਦਾਨ ਚ ਸ਼ਹੀਦੀ ਪਾ ਰਹੇ ਨੇ, ਉਸ ਤੋਂ ਅਗਲੇ ਪ੍ਰਸੰਗ ਚ ਪੈਂਦੇ ਖਾਂ ਮਾਰਿਆ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਮੇਂ ਸਮੇਂ ਨਾਲ ਸਰਵਣ ਕਰੋਗੇ। ਖਾਲਸਾ ਜੀ, ਅੱਜ ਅਸਾੜ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਹੈ। ਅਸਾੜ ਦੇ ਮਹੀਨੇ ਦੁਆਰਾ ਜਿਹਨੂੰ ਆਪਾਂ ਹਾੜ ਕਹਿੰਦੇ ਹਾਂ, ਮਹਾਰਾਜ ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਹੈ, ਅਸਾੜ ਤਪੰਦਾ ਤਿਸ ਲੱਗਾ ਹੈ, ਹਰ ਨਾ ਹੋ ਨਾ ਜਿੰਨਾ ਪਾਸ। ਇਹ ਅਸਾੜ ਦਾ ਮਹੀਨਾ ਗਰਮੀ ਦੀ ਰੁੱਤ ਦਾ ਮਹੀਨਾ, ਪਾਤਸ਼ਾਹ ਕਹਿੰਦੇ ਉਨ੍ਹਾਂ ਲਈ ਤਪਸ਼ ਭਰਿਆ, ਉਨ੍ਹਾਂ ਅੰਦਰ ਤਪਸ਼ ਬਣੀ ਰਹਿੰਦੀ ਹੈ, ਬਰਕਰਾਰ ਰਹਿੰਦੀ ਹੈ, ਬਾਹਰ ਦੀ ਤਪਸ਼ ਵੀ ਉਨ੍ਹਾਂ ਨੂੰ ਸਾੜਦੀ ਹੈ, ਅੰਦਰ ਦੇ ਵੀ ਕਿਨ੍ਹਾਂ ਨੂੰ, ਜਿਨ੍ਹਾਂ ਦੇ ਕੋਲ ਪਰਮਾਤਮਾ ਨਹੀਂ ਹੈ, ਹਰੀ ਨਾ ਉਹ ਜਿਨ੍ਹਾਂ ਦੇ ਪਾਸ ਨਹੀਂ ਹੈ। ਤੇ ਫਿਰ ਉਹ ਬੰਦੇ ਕੀ ਕਰਦੇ ਨੇ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਗਤ ਦੇ ਜੀਵਨ ਅਕਾਲ ਪੁਰਖ ਪਰਮੇਸ਼ਰ ਦਾ ਤਿਆਗ ਕਰਕੇ ਬੰਦਿਆਂ ਦੀ ਆਸ, ਬੰਦਿਆਂ ਦਾ ਭਰੋਸਾ ਕਰਦੇ ਨੇ, ਬੰਦਿਆਂ ਦੀ ਟੇਕ ਕਰਦੇ ਨੇ। ਇਹ ਮਨਮੁੱਖਾਂ ਦਾ ਕੰਮ ਹੈ। ਪਾਤਸ਼ਾਹ ਕਹਿੰਦੇ ਅਸਾੜ ਦਾ ਮਹੀਨਾ ਉਨ੍ਹਾਂ ਲਈ ਸੁਹਾਵਣਾ, ਸੁਖਦਾਈ ਹੈ ਜਿਸ ਦੇ ਮਨ ਚ ਪਰਮੇਸ਼ਰ ਦੇ ਗੁਰੂ ਦੇ ਪਾਵਨ ਪਵਿੱਤਰ ਚਰਨ ਵਸਦੇ ਨੇ। ਅਰਦਾਸ ਕਰੀਏ ਸਤਿਗੁਰੂ ਦੀ ਕਿਰਪਾ ਕਰਨ, ਇਹ ਹਾੜ ਦਾ ਮਹੀਨਾ ਸੁੱਖਾਂ ਦਾ ਬਤੀਤ ਹੋਵੇ।